ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਘਰ ਪਹਿਲਾ, ਅਸ਼ਟਪਦੀਆ ਚੌਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਘਰ ਪੀਤਰ ਘਰ ਗੁਰੂ ਦਿਖਾਇਆ, ਸਹਿਜ ਰਤੇ ਮਨ ਭਾਈ, ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵ ਹੈ ਮਤ ਸਾਈ। ਘਰ ਭੀਤਰ ਘਰ ਗੁਰੂ ਦਿਖਾਇਆ, ਸਹਿਜ ਰਤੇ ਮਨ ਭਾਈ, ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵ ਹੈ ਮਤ ਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਲਤ ਪਲਤ ਕੇ ਰੱਖਿਅਕ, ਲੋਕ ਪ੍ਰਲੋਕ ਕੇ ਸਹਾਇਕ, ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ, ਦੀਨ ਦਿਆਲ, ਦੀਨਾ ਬੰਧੂ, ਦੀਨਾ ਨਾਥ, ਮਿਹਰਬਾਨ ਸਮਰੱਥ ਸਤਿਗੁਰੂ, ਪਰਉਪਕਾਰੀ, ਕ੍ਰਾਂਤੀਕਾਰੀ, ਕਲਾਧਾਰੀ, ਗਰੀਬ ਨਿਵਾਜ, ਕਲਜੋ ਕੇ ਜਹਾਜ, ਪ੍ਰਤੱਖ ਦੇਹ, ਪਾਰ ਬ੍ਰਹਮ ਸੁਆਮੀ ਆਦਿ ਰੂਪ, ਪੋਖਣ ਭਰਣੰ ਸਤਿਗੁਰ ਗੁਰਸੇਵ, ਅਲਖ ਗਤ ਜਾਕੀ ਸ਼੍ਰੀ ਰਾਮਦਾਸ ਤਾਰਨ ਤਰਨੰ, ਆਪ ਸਿਰਜਣਹਾਰੈ ਧਾਰਿਆ, ਅਕਾਲ ਪੁਰਖ ਵਾਹਿਗੁਰੂ ਜੀ ਕਾ ਆਕਾਰ ਸਾਕਾਰ ਸਰਗੁਣ ਸਵਰੂਪ ਜੋਤ ਰੂਪ ਹਰੀ ਆਪ, ਖੁਦ ਖੁਦਾ, ਧੰਨ 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 ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਸਤਿਗੁਰੂ ਪਿਆਰੇ, ਸਤਿਗੁਰਾਂ ਦੀ ਪਵਿੱਤਰ ਪਾਵਨ ਚਰਨ ਸ਼ਰਨ ਵਿਖੇ ਮਹਾਰਾਜ ਜੀ ਦੇ ਘਰ ਦਰ ਸੱਚਖੰਡ ਦਰਬਾਰ ਵਿੱਚੋਂ ਆਏ ਹੋਏ ਮੁੱਖ ਵਾਕ ਹੁਕਮਨਾਮੇ ਦੀ ਵਿਚਾਰ ਕਥਾ ਨੂੰ ਸਰਵਣ ਕਰਨ ਵਾਸਤੇ ਇਕੱਤਰ ਹੋਈ ਔਰ ਇਕੱਤਰ ਹੋ ਰਹੀ ਸਤਿਕਾਰਯੋਗ ਸਤਸੰਗ ਜੀਓ, ਅੱਜ ਦਾ ਮੁੱਖ ਵਾਕ ਹੁਕਮਨਾਮਾ ਜਾਹਰ ਪੀਰ ਜਗਤਰ ਗੁਰੂ, ਸਾਰੀ ਮਨੁੱਖਤਾ ਨੂੰ ਗਲਵੱਕੜੀ ਵਿੱਚ ਲਾਉਣ ਵਾਲੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਜਗਤ ਗੁਰੂ ਪਿਆਰੇ ਗੁਰੂ 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 ਧੰਨ ਗੁਰੂ ਸ੍ਰੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਸੋਰਠ ਰਾਗ ਵਿੱਚ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ 634 ਅੰਗ ਦੇ ਐਨ ਉੱਪਰ ਸ਼ੋਭਾਏਮਾਨ ਹੈ। ਸਤਿਗੁਰਾਂ ਦੀ ਕਥਾ ਪੜ੍ਹੇ ਤੇ ਪਤਾ ਚੱਲਦਾ ਕਿ ਮਹਾਰਾਜ ਆਪ ਜੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਸ਼ੋਭਾਏਮਾਨ ਹਨ। ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ, ਬਿਘਨ ਨਾ ਕੋ ਲਾਗਤਾ ਗੁਰਪਹਿ ਅਰਦਾਸ। ਜਿਹੜਾ ਮਹਾਰਾਜ ਜੀ ਨੇ ਰਾਵੀ ਦਰਿਆਓ ਦੇ ਕੰਢੇ ਤੇ ਵਸਾਇਆ, ਸਤ ਸੰਗਤ ਜੀ, ਮਹਾਰਾਜ ਦੀ ਦਰਿਆਵਾਂ ਦੇ ਨਾਲ ਬੜੀ ਪ੍ਰੀਤੀ ਸੀ। ਜੇ ਮਹਾਰਾਜ ਜੀ ਨੇ ਕਰਤਾਰਪੁਰ ਵਸਾਇਆ ਤਾਂ ਰਾਵੀ ਦੇ ਕੰਢੇ 'ਤੇ, ਜੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੋਬਿੰਦਵਾਲ ਵਸਾਇਆ ਤਾਂ ਬਾਣੀ 'ਚ ਲਿਖਿਆ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਬਿਪਾਸ ਬਣਾਇਓ। ਤੀਰ ਬਿਪਾਸ ਬਿਆਸਾ ਦਰਿਆ ਦੇ ਕੰਢੇ 'ਤੇ ਸਮੁੱਚੇ ਗੁਰੂ ਸਾਹਿਬਾਨ ਜੀ ਮਹਾਰਾਜ ਦਰਿਆਵਾਂ ਦੇ ਕੰਢੇ 'ਤੇ ਸ਼ਹਿਰ ਵਸਾਉਂਦੇ ਰਹੇ ਨੇ। ਜਦੋਂ ਮਾਣ ਨੇ ਕਰਤਾਰਪੁਰ ਸਾਹਿਬ ਵਸਾਇਆ, ਮਹਾਰਾਜ ਜੀ ਦੇ ਜੀਵਨ ਦਾ ਅਖੀਰਲਾ ਅਰਸਾ ਹੈ ਭਾਈ, ਉੱਥੇ ਮਹਾਰਾਜ ਜੀ ਨੇ ਚੋਜ ਕੀਤੇ, ਉੱਥੇ ਉਹ ਸਿੱਖੀ ਪਰਖੀ ਹੈ। ਪਹਿਲਾਂ ਮਹਾਰਾਜ ਆਪ ਚਾਰ ਦਿਸ਼ਾਵਾਂ ਦੇ ਵਿੱਚ ਮਹਾਰਾਜ ਜੀ ਨੇ ਰਟਨ ਭਰਮਣ ਕੀਤਾ ਹੈ। ਫਿਰ ਜਦੋਂ ਕਰਤਾਰਪੁਰ ਸੁਸ਼ੋਭਿਤ ਹੋਏ ਨੇ, ਉਦੋਂ ਜਿਹੜੇ ਜਿਹੜੇ ਧਰਮਾਂ ਦੇ ਰਹਿਬਰ ਰਹਿਨੁਮਾ ਆਗੂ ਲੋਕ ਸਨ, ਸੰਤ ਮਹੰਤ, ਉਹ ਗੁਰੂ ਸਾਹਿਬ ਜੀ ਦੇ ਕੋਲ ਆਪ ਆਉਂਦੇ ਰਹੇ ਨੇ। ਫਿਰ ਦਰਸ਼ਨਾਂ ਵਾਸਤੇ ਉਹਨਾਂ ਦੇ ਕੋਲ ਰਿਹਾ ਨਾ ਗਿਆ। ਮਨ 'ਚ ਇੱਛਾ ਉਤਪੰਨ ਹੋਈ ਕਿ ਜੇ ਗੰਗਾ ਸਾਡੇ ਕੋਲ ਚੱਲ ਕੇ ਆਈ ਹੈ ਤੇ ਕਿਉਂ ਨਾ ਹੋਵੇ ਅਸੀਂ ਵੀ ਮਹਾਰਾਜ ਦੇ ਕੋਲ ਜਾਈਏ। ਤੇ ਸਾਧ ਸੰਗਤ ਜੀ, ਕਰਤਾਰਪੁਰ ਦੀ ਧਰਤੀ ਦੇ ਉੱਪਰ ਅਨੇਕਾਂ ਹੀ ਮਹਾਤਮਾ ਸਾਧੂ ਆਇਆ ਕਰਦੇ ਸਨ। ਇਹ ਜਿਹੜਾ ਸ਼ਬਦ ਮੁੱਖ ਵਾਕ ਦੇ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੋਇਆ, ਇਹ ਸਤਿਗੁਰਾਂ ਦੇ ਕੋਲ ਇੱਕ ਬੈਰਾਗੀ ਸਾਧੂ ਆਇਆ, ਜੋ ਬੈਰਾਗੀ ਸੰਪਰਦਾਇ ਬੈਰਾਗੀ ਮਤ ਦੇ ਨਾਲ ਸੰਬੰਧ ਰੱਖਦਾ ਸੀ, ਉਹਦੀ ਬਾਬਤ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਿਆ। ਇਹਦੀਆਂ ਰਹਾਉ ਦੀਆਂ ਤੁੱਕਾਂ ਨੇ, ਮਨ ਬੈਰਾਗ ਰਤਾਉ ਬੈਰਾਗੀ, ਸ਼ਬਦ ਮਨ ਵਿਧਿਆ ਮੇਰੀ ਮਾਈ, ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉਂ ਲਿਵਲਾਈ। ਔਰ ਵਾਰ ਵਾਰ ਬੈਰਾਗੀ ਸ਼ਬਦ ਇਹਦੇ ਵਿੱਚ ਆਇਆ। ਅਖੀਰ ਵਿੱਚ ਵੀ ਮਹਾਰਾਜ ਜੀ ਨੇ ਬੈਰਾਗ ਦਾ ਹੀ ਨਿਰਣਾ ਕੀਤਾ ਕਿ ਸੋ ਬੈਰਾਗੀ ਜੇ ਖਸਮੇ ਭਾਵੈ। ਇਸ ਤਰ੍ਹਾਂ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ। ਇੱਕ ਜ਼ਰੂਰ ਬੇਨਤੀ ਕਰਾਂ, ਮਨੁੱਖੀ ਦਿਮਾਗ ਨਾ ਵਿਕਾਸ ਕਰ ਰਿਹਾ, ਵਾਧਾ ਕਰ ਰਿਹਾ। ਜਦੋਂ ਦਿਮਾਗ ਵਿਕਾਸ ਕਰਦਾ ਹੈ ਤਾਂ ਦਿਮਾਗ ਦੇ ਵਿਕਾਸ ਦਾ ਮੂਲ ਸੂਤਰ ਹੁੰਦਾ ਤਰਕ। ਹਰ ਇੱਕ ਗੱਲ 'ਤੇ ਤਰਕ। ਤਰਕ ਸ਼ਬਦ ਨੂੰ ਥੋੜ੍ਹਾ ਜਿਹਾ ਤੁਸੀਂ ਉਲਟਾ ਕਰੋ, ਤਰਕ ਤਰਕ ਨੂੰ ਉਲਟਾ ਕਰੋਗੇ ਤਾਂ ਸ਼ਬਦ ਬਣੇਗਾ ਕਤਰ। ਕਤਰ ਨੂੰ ਸਮਝੋ ਤਾਂ ਇੱਕ ਕਤਰ ਦੇ ਨਾਲ ਦਾ ਸ਼ਬਦ ਹੈ ਕਤਲ, ਕਿਸੇ ਨੂੰ ਮਾਰ ਦੇਣਾ। ਕਤਲ ਦੇ ਨਾਲ ਦਾ ਇੱਕ ਇੰਗਲਿਸ਼ ਦਾ ਅੰਗਰੇਜ਼ੀ ਦਾ ਸ਼ਬਦ ਹੈ ਕਟਰ, ਮਤਲਬ ਕੱਟਣਾ। ਤਰਕ, ਕਤਰ, ਕਤਲ ਤੇ ਕਟਰ, ਇਹਨਾਂ ਚਾਰ ਸ਼ਬਦਾਂ ਦੇ ਆਪਸ ਵਿੱਚ ਬਹੁਤ ਗਹਿਰੇ ਸੰਬੰਧ ਨੇ। ਤਰਕ ਦਾ ਮਤਲਬ ਵੀ ਹੁੰਦਾ ਕਿ ਕਿਸੇ ਦੀ ਦਲੀਲ ਨੂੰ ਤਰਕ ਦੇ ਨਾਲ ਕੱਟ ਦੇਣਾ। ਤਰਕ ਦੀ ਧਰਮ ਦੀ ਦੁਨੀਆ ਵਿੱਚ ਬੜੀ ਵੱਡੀ ਅਹਿਮੀਅਤ, ਮਹੱਤਤਾ, ਮਹਾਨਤਾ ਰਹੀ ਹੈ, ਕਿਉਂਕਿ ਜਿੰਨਾ ਚਿਰ ਤਰਕ ਨਾ ਹੋਵੇ, ਕਤਰ ਨਾ ਹੋਵੇ, ਕਟਰ ਨਾ ਹੋਵੇ, ਕੈਂਚੀ ਨਾ ਹੋਵੇ, ਉਨਾ ਚਿਰ ਕੱਪੜਾ ਨਹੀਂ ਬਣਦਾ ਜੀ। ਪਰ ਜੇ ਕੈਂਚੀ ਉਹ ਫੇਰੀ ਜਾਈਏ, ਫਿਰ ਕੱਪੜੇ ਨੂੰ ਅਸੀਂ ਲੀਰਾਂ ਕਹਿੰਦੇ ਹਾਂ, ਫਿਰ ਵਸਤਰ ਨਹੀਂ ਕਹਿੰਦੇ। ਉਹ ਕਿਸੇ ਦੀ ਸ਼ੋਭਾ ਨਹੀਂ ਬਣਦਾ, ਕਿਸੇ ਦਾ ਸ਼ਿੰਗਾਰ ਨਹੀਂ ਬਣਦਾ, ਉਹ ਕਿਸੇ ਦੀ ਆਭਾ ਨਹੀਂ ਬਣਦਾ, ਕਿਸੇ ਦੀ ਸੁੰਦਰਤਾ ਹੀ ਨਹੀਂ ਬਣਦਾ, ਕਿਸੇ ਦਾ ਪਰਦਾ ਨਹੀਂ ਕੱਜਦਾ, ਫਿਰ ਉਹ ਲੀਰਾਂ ਕਹਿੰਦੇ ਉਹਨੂੰ। ਪੰਜਾਬ ਦੇ ਬਜ਼ੁਰਗ ਪੰਜਾਬੀ ਲੀਰਾਂ ਕਹਿੰਦੇ ਉਹਨੂੰ। ਤਰਕ ਦੀ ਅਹਿਮੀਅਤ ਹੈ, ਪਰ ਹਰ ਗੱਲ ਨੂੰ ਕੱਟਣਾ ਨਜਾਇਜ਼ ਹੈ, ਠੀਕ ਨਹੀਂ। ਮੈਂ ਕਹਿਣਾ ਇਹ ਚਾਹੁੰਦਾ, ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੀ ਸੋ ਕੋਈ ਵੀ ਉਥਾਨਕਾ ਨਹੀਂ। ਉਥਾਨਕਾ ਦਾ ਮਤਲਬ ਹੁੰਦਾ ਕਿਸੇ ਵੀ ਸ਼ਬਦ ਦੇ ਨਾਲ ਜੁੜਿਆ ਹੋਇਆ ਇਤਿਹਾਸਕ ਪਹਿਲੂ, ਜਿਵੇਂ ਆਪਾਂ ਜਿਹੜੀ ਲੜੀਵਾਰ ਇੱਥੇ ਕਥਾ ਸਰਵਣ ਕਰਦੇ ਹਾਂ। ਵੈਸੇ ਅੱਜ ਤਾਂ ਮੈਨੂੰ ਨਹੀਂ ਲੱਗਦਾ ਲੜੀਵਾਰ ਕਥਾ ਹੋਵੇਗੀ, ਕਿਉਂਕਿ ਸਮਾਂ ਸਵਾਇਆ ਅਤੇ ਸ਼ਬਦ ਵਡੇਰਾ ਹੈ। ਵੱਡੀ ਬਖਸ਼ਿਸ਼ ਹੋਈ ਅੱਜ ਗੁਰੂ ਰਾਮਦਾਸ ਮਹਾਰਾਜ ਦੀ ਅਸ਼ਟਪਦੀ ਹੈ ਅਤੇ ਚੌ ਤੁੱਕੀ ਅਸ਼ਟਪਦੀ, ਚਾਰ ਚਾਰ ਤੁੱਕਾਂ ਵਾਲੀ। ਖੈਰ, ਲੜੀਵਾਰ ਕਥਾ ਵਿੱਚ ਆਪਾਂ ਸੁਣਦੇ ਹਾਂ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਹੁਣ ਇਹ ਸ਼ਬਦ ਵਿੱਚ ਭਾਈ ਲਾਲੋ ਦਾ ਨਾਂ 7 ਵਾਰੀ ਆਇਆ, ਉਂਗਲਾਂ 'ਤੇ ਗਿਣਨਾ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗਿਆ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾਂ ਕੀ ਗੱਲ ਥੱਕੀ ਅਗਦ ਪੜੈ ਸੈਤਾਨ ਵੇ ਲਾਲੋ, ਮੁਸਲਮਾਨੀਆਂ ਕਰੇ ਕਤੇਬਾ ਕਸਟਮੈ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿਦਵਾਣੀਆਂ ਇਹ ਪੀ ਲਿਖੇ ਲਾਏ ਵੇ ਲਾਲੋ, ਖੂਨ ਕੇ ਸੋਹਲੇ ਗਾਵੀਏ ਨਾਨਕ ਰਤਕਾ ਕੰਗੂ ਪਾਏ ਵੇ ਲਾਲੋ। ਹੁਣ ਉਹਦੇ ਵਿੱਚ ਆਉਂਦਾ ਆਵਨ 78 ਹੈ ਜਾਨ 97 ਜਾਂ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਪਾਪ ਕੀ ਜੰਜ ਲੈ ਕੇ ਕਾਬਲ ਤੋਂ ਕੌਣ ਆਇਆ ਤੇ ਕਦੋਂ ਕਾਇਆ ਕੱਪੜ ਟੁੱਕ ਟੁੱਕ ਹੋਇਆ, ਕਦੋਂ ਕਾਇਆ ਕੱਪੜ ਟੁੱਕ ਟੁੱਕ ਹੋਇਆ ਤੇ ਭਾਈ ਲਾਲੋ ਕੌਣ ਹੈ। ਜਿੰਨਾ ਚਿਰ ਆਪਾਂ ਬਾਬਰ ਦੇ ਹੱਲਿਆਂ ਨੂੰ ਨਹੀਂ ਪੜਾਂਗੇ, ਭਾਈ ਲਾਲੋ ਅਹਿਮਦਾਬਾਦ ਸੈਦਪੁਰ ਦੀ ਸਾਖੀ ਨਹੀਂ ਪੜਾਂਗੇ, ਉਹਨਾਂ ਚਿਰ ਉਹ ਸ਼ਬਦ ਦੀ ਵਿਆਖਿਆ ਨਹੀਂ ਹੋ ਸਕਦੀ। ਭਾਈ ਇੱਕ ਹੋਰ ਵੀ ਸ਼ਬਦ ਆਉਂਦਾ, ਸੰਖੇਪ ਜੀ ਅਰਜ ਕਰਦਾ, ਸੁਲਹੀ ਤੇ ਨਾਰਾਇਣ ਰਾਖ, ਬਿਲਾਵਲ ਮਹੱਲਾ ਪੰਜਵਾਂ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਉਹ ਸੁਲਹੀ ਕੌਣ ਸੀ ਜਿਹੜਾ ਨਾ ਪਾਕ ਹੋ ਕੇ ਮਰਿਆ? ਹੁਣ ਮੁਸਲਮਾਨਾਂ ਦੇ ਵਿੱਚ ਸੰਸਕਾਰ ਨਹੀਂ ਕਰਦੇ ਹਨ, ਆਪਾਂ ਸਾਰੇ ਜਾਣਦੇ ਹਾਂ। ਉਹਨਾਂ ਦੇ ਵਿੱਚ ਜਿਹੜਾ ਸੜ ਕੇ ਮਰੇ ਨਾ, ਕਹਿੰਦੇ ਨਾ ਪਾਕ ਹੋ ਕੇ ਮਰਿਆ, ਅਪਵਿੱਤਰ ਹੋ ਕੇ ਮਰਿਆ। ਹੁਣ ਜਿਨ੍ਹਾਂ ਚਿਰ ਸੁਲਹੀ ਖਾਨ ਦੀ ਕਥਾ ਨਹੀਂ ਪੜਾਂਗੇ, ਉਹ ਸ਼ਬਦ ਦੀ ਵਿਆਖਿਆ ਨਹੀਂ ਹੋ ਸਕਦੀ। ਔਰ ਸਾਡੇ ਪੰਥ ਦੇ ਜਿਹੜੇ ਪੁਰਾਤਨ ਵਿਦਵਾਨ ਬਜ਼ੁਰਗ ਸਨ, ਉਹਨਾਂ ਦੀ ਕਥਾ ਕਰਨ ਦਾ ਇੱਕ ਤਰੀਕਾ ਸੀਗਾ ਕਿ ਹਰੇਕ ਸ਼ਬਦ ਦੇ ਨਾਲ ਪਹਿਲਾਂ ਸੰਖੇਪ ਜੀ ਸਾਖੀ, ਹਾਂ ਮੂਰਖ ਨੀਚ ਅਜਾਣ ਸਮਝਾਂ ਸਾਖੀ ਹੈ, ਉਹ ਸੰਖੇਪ ਜੀ ਸਾਖੀ ਸੁਣਾਇਆ ਕਰਦੇ ਸਨ। ਉਹਦੇ ਨਾਲ ਉਥਾਨਕਾ ਬਣ ਜਾਂਦੀ, ਭੂਮਿਕਾ ਬਣ ਜਾਂਦੀ, ਕੁਝ ਸਾਖੀਆਂ ਨੇ ਅਤੇ ਕੁਝ ਇਤਿਹਾਸ ਨੇ। ਅੱਜ ਦੀ ਜੋ ਕਥਾ ਹੈ ਇਹਦੇ ਨਾਲ ਇਤਿਹਾਸ ਜੁੜਿਆ ਹੋਇਆ। ਮਹਾਰਾਜ ਦੇ ਕੋਲ ਇੱਕ ਬੈਰਾਗੀ ਆਇਆ ਸਾਧ ਸੰਗਤ ਜੀ, ਕਰਤਾਰਪੁਰ ਸਾਹਿਬ ਜੀ ਦੀ ਧਰਤੀ ਉੱਪਰ, ਉਹਦੀ ਬਾਬਤ ਪ੍ਰਥਾ ਇਹ ਸਾ ਕਿ ਮਹਾਂਪੁਰਖ ਬੋਲਦੇ ਸਾਂਝੀ ਸਕਲ ਜਹਾਨ ਹੈ। ਮਹਾਰਾਜ ਜੀ ਨੇ ਇਹ ਸ਼ਬਦ ਜੋ ਹੈ ਸੋ ਉਚਾਰਨ ਕੀਤਾ। ਆਓ ਸੀਮਤ ਸਮੇਂ ਵਿੱਚ ਰਹਿ ਕੇ ਮਹਾਰਾਜ ਦੀ ਬਾਣੀ ਦੀ ਆਪਾਂ ਜੋ ਵਿਚਾਰ ਹੈ ਸਾਰਿਆਂ ਨੇ ਰਲ ਮਿਲ ਕੇ ਸਰਵਣ ਕਰਨੀ। ਭਾਈ ਜਿੱਥੇ ਆਪ ਜੀ ਤਨ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਸੱਚਖੰਡ ਦਰਬਾਰ 'ਚ ਹਾਜ਼ਰੀਆਂ ਲਵਾ ਰਹੇ ਹੋ, ਆਪਾਂ ਯਤਨ ਕਰੀਏ ਕਿ ਸਾਡਾ ਮਨ ਵੀ ਮਹਾਰਾਜ ਦੇ ਹਾਜ਼ਰ ਹੋ ਜਾਵੇ। ਅਤੇ ਜਿਹੜੇ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਇੱਧਰ ਉੱਧਰ ਟੀਵੀਆਂ ਦੇ ਰਾਹੀਂ ਸੋ ਮਹਾਰਾਜ ਦੇ ਚਰਨਾਂ 'ਚ ਹਾਜ਼ਰੀਆਂ ਲਵਾ ਰਹੇ ਨੇ, ਉਹ ਵੀ ਯਤਨ ਕਰੋ ਕਿ ਮਨ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋ ਜਾਵੇ। ਬਾਣੀ ਦਾ ਫਾਰਮੂਲਾ ਗੁਰਸਭਾ ਏਵ ਨਾ ਪਾਈਆ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲਿਆ ਜਾ ਮਨ ਰਹੇ ਹਦੂਰ। ਜੇ ਮਨ ਹਦੂਰ ਹੈ ਤਾਂ ਫਿਰ ਹਾਜ਼ਰੀ ਹੈ, ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਗਾਓ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ, ਰਸਨਾ ਪਵਿੱਤਰ ਕਰਦੇ ਹੋਏ ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾ, ਪਿਆਰ ਨਾਲ ਫਿਰ ਆਖੋ ਜੀ ਸਤਨਾਮ ਸ੍ਰੀ ਵਾ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਘਰ ਪਹਿਲਾ ਅਸ਼ਟਪਦੀਆ ਚੌਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋਰਠ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਘਰ ਸੁਰਤਾਲ ਵਿੱਚ ਇਸ ਸ਼ਬਦ ਨੂੰ ਗਾਉਣ ਦਾ ਹੁਕਮ ਦਿੰਦੇ ਨੇ। ਸੰਸਕ੍ਰਿਤ ਦੇ ਜਿਹੜੇ ਪੁਰਾਣੇ ਗ੍ਰੰਥ ਨੇ ਉਹਨਾਂ ਵਿੱਚ 64 ਧਾਮ ਲਿਖੇ ਹੋਏ ਨੇ, 64 ਘਰ ਲਿਖੇ ਹੋਏ ਨੇ ਸੰਗੀਤ ਦੀਆਂ ਪੁਸਤਕਾਂ ਦੇ ਵਿੱਚ, ਜਿਹਦੇ ਵਿੱਚੋਂ 17 ਘਰ ਜਿਹੜੇ ਨੇ ਉਹ ਸ਼ੁੱਧ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਜਿਨ੍ਹਾਂ ਨੇ ਪੜ੍ਹੀ, ਕਦੀ ਸਹਿਜ ਪਾਠ ਕੀਤਾ, ਉਹਨਾਂ ਨੇ ਆਸਾ ਰਾਗ ਦੇ ਵਿੱਚ 17ਵੇਂ ਘਰ ਵਿੱਚ ਜ਼ਰੂਰ ਬਾਣੀ ਪੜ੍ਹੀ ਹੋਵੇਗੀ। ਪਹਿਲਾ ਘਰ, ਦੂਜਾ ਘਰ, ਚੌਥਾ, ਪੰਜਵਾਂ, ਦਸਵਾਂ, ਬਾਰਵਾਂ, ਪੰਦਰਵਾਂ ਅਤੇ 17ਵਾਂ, ਇਸ ਤਰ੍ਹਾਂ 17 ਘਰਾਂ ਤੱਕ ਮਹਾਰਾਜ ਜੀ ਨੇ ਜਿਹੜੀ ਬਾਣੀ ਹੈ ਸਾਧ ਸੰਗਤ ਜੀ ਉਚਾਰਨ ਕੀਤੀ ਹੈ। ਕਿਉਂਕਿ ਵੈਸੇ 64 ਧਾਮ ਨੇ ਪਰ ਸ਼ੁੱਧ ਜਿਹੜੇ ਨੇ ਉਹ 17 ਹਨ, ਇਸ ਕਰਕੇ 17 ਘਰਾਂ ਵਿੱਚ ਮਹਾਰਾਜ ਦੀ ਬਾਣੀ ਆਉਂਦੀ ਹੈ। ਬਾਣੀ ਜਿਹੜੀ ਹੈ ਨਾ ਸਾਧ ਸੰਗਤ ਜੀ, ਇਹ ਸਾਰੀ ਰਾਗਾਂ ਦੇ ਵਿੱਚ, ਔਰ ਬਕਾਇਦਾ ਉਹਨਾਂ ਨੂੰ ਗਾਉਣ ਦੀ ਤਰਤੀਬ ਵੀ ਦੱਸੀ ਹੈ ਮਹਾਰਾਜ ਜੀ ਨੇ ਬਾਣੀ ਵਿੱਚ। ਉਹ ਗੱਲ ਕੁਛ ਅਲੱਗ ਹੈ ਕਿ ਨਾ ਰਾਗਾਂ ਵਿੱਚ ਬਹੁਤੀ ਗਾਈ ਜਾਂਦੀ ਹੈ ਅਤੇ ਜੇ ਕੋਈ ਗਾਉਂਦਾ ਵੀ ਹੈ ਤਾਂ ਅਸੀਂ ਉਹਨਾਂ ਨੂੰ ਬਹੁਤਾ ਪ੍ਰਮੋਟ ਨਹੀਂ ਕਰਦੇ, ਇਸ ਕਰਕੇ ਰਾਗ ਨੂੰ ਗਾਉਣ ਦੀ ਪਰੰਪਰਾ ਜਿਹੜੀ ਆ ਉਹ ਢਿੰਦੀ ਕਲਾ ਵੱਲ ਜਾ ਰਹੀ ਹੈ। ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੋਰਠ ਰਾਗ ਵਿੱਚ, ਸੋਰਠ ਵੈਸੇ ਰਾਗਣੀ ਹੈ, ਇਹਦੇ ਵਿੱਚ ਉਚਾਰਨ ਕਰਕੇ ਪਹਿਲੇ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਦਿੰਦੇ ਨੇ। ਅਸ਼ਟਪਦੀਆਂ 8-8 ਪਦੇ, 8-8 ਬੰਦ, 8-8 ਪਹਿਰੇ, 8-8 ਸੋ ਮਹਾਰਾਜ ਜੀ ਨੇ ਇਹਦੇ ਵਿੱਚ ਉਚਾਰਨ ਕੀਤੇ ਨੇ। ਚੌ ਤੁੱਕੀ, ਤੁੱਕ ਲਾਈਨ ਕਹਿ ਲਵੋ, ਪੰਕਤੀ ਕਹਿ ਲਵੋ, ਬਾਣੀ ਦੀ ਭਾਸ਼ਾ ਵਿੱਚ ਤੁੱਕ ਹੈ। ਪੰਕਤੀ ਜੋ ਹੈ ਆਪਾਂ ਸਤਿਕਾਰ ਦੇ ਨਾਲ ਵਰਤਦੇ ਹਾਂ, ਸਾਨੂੰ ਸਤਿਕਾਰ ਦਾ ਸ਼ਬਦ ਲੱਗਦਾ ਪੰਕਤੀ, ਪਰ ਤੁੱਕ ਸ਼ਬਦ ਵੀ ਬਹੁਤ ਸਤਿਕਾਰ ਦਾ ਸ਼ਬਦ ਹੈ, ਕਿਉਂਕਿ ਮਾਣ ਨੇ ਪੰਕਤੀਆਂ ਸ਼ਬਦ ਨਹੀਂ ਵਰਤਿਆ, ਤੁੱਕਾਂ ਸ਼ਬਦ ਵਰਤਿਆ। ਲਾਈਨਾਂ ਜੋ ਨੇ ਉਹ ਤਾਂ ਅੱਜ ਕੱਲ੍ਹ ਦੀ ਅੰਗਰੇਜ਼ੀ ਭਾਸ਼ਾ ਵਿੱਚ ਆਪਾਂ ਲਾਈਨ ਕਹਿ ਦਿੰਦੇ ਹਾਂ, ਚਾਰ ਚਾਰ ਤੁੱਕਾਂ ਵਾਲੀ। ਸੋ ਚਾਰ ਚਾਰ ਪੰਗਤੀਆਂ ਵਾਲੀ, ਕਿਉਂਕਿ ਗੁਰਬਾਣੀ ਦੇ ਅਰਥਾਂ ਦੇ ਨਾਲ ਜਦੋਂ ਸਾਡੀ ਗੰਢ ਬਣਦੀ ਹੈ ਨਾ, ਫਿਰ ਸਾਡਾ ਮਾਨਸਿਕ ਵਿਕਾਸ ਹੁੰਦਾ, ਸਾਡੀ ਬਾਣੀ ਨਾਲ ਪਕੜ ਬਣਦੀ, ਫਿਰ ਮਨ ਇੱਧਰ ਉੱਧਰ ਨਹੀਂ ਭਟਕਦਾ। ਇੱਧਰ ਉੱਧਰ ਭਟਕਣ ਦੀ ਬਜਾਏ ਫਿਰ ਅਰਥਾਂ ਵੱਲ ਮਨ ਗੁੜੁੱਚ ਹੁੰਦਾ, ਗਲਤਾਨ ਹੁੰਦਾ, ਮਸਤ ਹੁੰਦਾ, ਫਿਰ ਸੁਤੇ ਹੀ ਸਾਡਾ ਆਤਮਿਕ ਵਿਕਾਸ ਹੋ ਜਾਂਦਾ। ਚਾਰ ਚਾਰ ਤੁੱਕਾਂ ਵਾਲੇ ਇਹ ਸ਼ਬਦ ਨੇ ਗੁਰੂ ਬਾਬਾ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ। ਇਹ ਅਸ਼ਟਪਦੀ ਜੋ ਹੈ ਇਹ ਚਾਰ ਚਾਰ ਤੁੱਕਾਂ ਵਾਲੀ ਹੈ ਭਾਈ। ਪਹਿਲਾਂ ਮਹਾਰਾਜ ਦਾ ਮੰਗਲ ਕੀਤਾ, ਪ੍ਰਭੂ ਇੱਕ ਹੈ, ਸੱਤ ਚੇਤਨ ਆਨੰਦ ਸਰੂਪ ਹੈ। ਉਸ ਇੱਕੋ ਅੰਕਾਰ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ, ਗੁਰੂ ਤੋਂ ਬਿਨਾਂ ਉਹਨੂੰ ਪਾਇਆ ਨਹੀਂ ਜਾ ਸਕਦਾ। ਇਹ ਗੁਰੂ ਨਾਨਕ ਦਾ ਮੂਲ ਸਿਧਾਂਤ ਹੈ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਕਹੋ ਨਾਨਕ ਗੁਰਬਿਨ ਨਹੀਂ ਸੂਝੈ, ਹਰ ਸਾਜਨ ਸਭ ਕਹਿ ਨਿਕਟ ਖੜਾ ਹੈ। ਭਾਵੇਂ ਸਾਰਿਆਂ ਦੇ ਨੇੜੇ ਖੜਿਆ ਹੋ, ਲੇਕਿਨ ਗੁਰੂ ਤੋਂ ਬਿਨਾਂ ਉਹਦੀ ਸੋਝੀ ਨਹੀਂ ਹੁੰਦੀ। ਜਿਸ ਕਾ ਗ੍ਰਹਿਓ ਤਿੰਨ ਦੀਆ ਤਾਲਾ, ਸੰਖੇਪ ਜੀ ਮੈਂ ਅਰਥ ਕਰ ਰਿਹਾ, ਜਿਸ ਕਾ ਗ੍ਰਹਿਓ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌਂਪਾਈ, ਸੌਂਪ ਦਿੱਤੀ, ਦੇ ਦਿੱਤੀ। ਜਿਸ ਕਾ ਗ੍ਰਹਿਓ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌਂਪਾਈ, ਅਨੇਕ ਉਪਾਵ ਕਰੈ ਨਹੀਂ ਪਾਵੈ, ਬਿਨ ਸਤਿਗੁਰ ਸਰਨ ਆਈ। ਸੋ ਗੁਰੂ ਮਹਾਰਾਜ ਤੋਂ ਬਿਨਾਂ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਕਲਗੀਧਰ ਪਾਤਸ਼ਾਹ ਮਾਨ ਨੇ ਇੱਕ ਵਾਰੀ ਕਿਹਾ ਵੀ ਸੀਗਾ ਕਿ ਜਦੋਂ ਤੱਕ ਅਸੀਂ ਘੋੜ 'ਤੇ ਅਸਵਾਰ ਹੋਣਾ, ਉਹ ਘੋੜੇ 'ਤੇ ਅਸਵਾਰ ਹੋਣ ਤੱਕ ਕੋਈ ਸਿੰਘ ਸਾਨੂੰ ਬਾਣੀ ਦੇ ਅਰਥ ਸੁਣਾਵੇ। ਵੱਡੇ ਵੱਡੇ ਵਿਦਵਾਨ ਜਿਹੜੇ ਸੀਗੇ, ਕਵੀ 52 ਕਵੀ ਹਜ਼ੂਰੀ ਅਤੇ ਹੋਰ ਅਨੇਕਾਂ ਹੀ ਕਵੀ, ਐਨ ਸਿਰੇ ਦੇ ਤਾਬੜ ਤੋੜ ਵਿਦਵਾਨ, ਜਿਨ੍ਹਾਂ ਨੇ ਸਾਰੇ ਧਾਰਮਿਕ ਗ੍ਰੰਥ ਪੜ੍ਹ ਪੜ੍ਹ ਕੇ ਜ਼ਬਾਨੀ ਯਾਦ ਕੀਤੇ ਹੋਏ, ਉਹ ਕਹਿਣ ਲੱਗੇ ਮਹਾਰਾਜ ਕਿਸ ਤਰ੍ਹਾਂ ਹੋ ਸਕਦਾ ਇੰਨੀ ਵਿਸ਼ਾਲ ਬਾਣੀ ਅਤੇ ਛਿੰਨ ਮਾਤਰ ਸਮੇਂ ਵਿੱਚ ਕਿਵੇਂ ਅਰਥ ਹੋ ਸਕਦੇ ਨੇ। ਉਸ ਵੇਲੇ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਚੌਜ ਵਰਤਾਇਆ, ਗੁਰੂ ਕੇ ਪਿਆਰੇ ਗੁਰਸਿੱਖਾਂ ਨੇ ਬਸ ਇੰਨੀ ਕੁ ਤੁੱਕ ਪੜ੍ਹੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੁਝ ਸੈਕਿੰਡ ਲੱਗਦੇ, ਮਿੰਟ ਵੀ ਨਹੀਂ ਲੱਗਦਾ। ਮਹਾਰਾਜ ਕਹਿੰਦੇ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਆਖਿਆ ਭਾਈ, ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਾਰ ਹੈ। ਇਹ ਜੋ ਮੰਤਰ ਹੈ, ਪਹਿਲਾਂ ਮਹਾਰਾਜ ਜੀ ਦਾ ਮੰਗਲ ਕਰਦੇ, ਪ੍ਰਭੂ ਇੱਕ ਉਹ ਇੱਕ ਹੈ ਅਤੇ ਸੱਤ ਚੇਤਨ ਆਨੰਦ ਸਰੂਪ ਹੈ। ਉਸ ਇੱਕ ਓਅੰਕਾਰ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ। ਅੱਗੇ ਮਹਾਰਾਜ ਬਾਣੀ ਉਚਾਰਦੇ ਹਨ, ਸਰਵਣ ਕਰੋ,
ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ।
ਸੋ ਸਤਿਗੁਰੂ ਜੀ ਮਹਾਰਾਜ ਕਹਿੰਦੇ ਬੈਰਾਗੀ ਜੀ, ਤੁਸੀਂ ਬੈਰਾਗੀ ਬਣੇ ਫਿਰਦੇ ਆ, ਅਸੀਂ ਵੀ ਬੈਰਾਗੀ ਹਾਂ, ਪਰ ਅਸੀਂ ਹੋਰ ਤਰੀਕੇ ਦੇ ਬੈਰਾਗੀ ਹਾਂ। ਜੇ ਵਿਖਿਆ ਸਗਲੀ ਤੇ ਜੀ ਲਿਓ ਭੇਖ ਬੈਰਾਗ, ਕਹੋ ਨਾਨਕ ਸੁਣ ਰੇ ਮਨ ਤੇ ਨਰਮਾਥੈ ਭਾਗ। ਬੈਰਾਗ ਦੇ ਲੱਛਣ ਕਿਆ ਨੇ? ਵੈਰਾਗ ਦੇ ਲੱਛਣ ਨੇ ਮਨ ਬੈਰਾਗ ਪਇਆ, ਦਰਸ਼ਨ ਦੇਖਣੇ ਕਾ ਚਾਓ। ਇੱਕ ਹੋਰ ਤੁਕ ਆਉਂਦੀ, ਮਨ ਬੈਰਾਗ ਹੈ ਕਿ ਖੋਜਤੀ ਦਰਸਾਰ, ਧਨ ਸੋ ਤੇਰਾ ਥਾਨ। ਇਹ ਵੈਰਾਗ ਦੇ ਲੱਛਣ ਹਨ। ਜਦੋਂ ਵੈਰਾਗ ਉਤਪੰਨ ਹੁੰਦਾ, ਫਿਰ ਮਨੁੱਖ ਪਰਮਾਤਮਾ ਦੇ ਰਾਹ 'ਤੇ ਚੱਲਦਾ, ਬੰਦਗੀ ਕਰਦਾ, ਉਹਨੂੰ ਸੰਸਾਰ ਅਸੱਤ ਦਿਖਾਈ ਦਿੰਦਾ, ਪਰਮਾਤਮਾ ਸੱਤ ਦਿਖਾਈ ਦਿੰਦੇ, ਪਦਾਰਥ ਝੂਠੇ ਦਿਖਾਈ ਦਿੰਦੇ ਨੇ, ਅਤੇ ਪਰਮਾਤਮਾ ਜੋ ਹੈ, ਵਾਹਿਗੁਰੂ ਜੋ ਹੈ, ਉਹ ਵਾਸਤਵਿਕ ਦਿਖਾਈ ਦਿੰਦੇ ਨੇ। ਇਹ ਵੈਰਾਗ ਦੇ ਮੋਟੇ ਮੋਟੇ ਜਿਹੇ ਲੱਛਣ ਹਨ। ਅਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਹਾਂ ਭਾਈ, ਦੁਬਿਧਾ ਨਾ ਪੜ੍ਹੋ। ਸੋ ਕਹਿੰਦੇ ਦੁਬਿਧਾ ਵਾਲੇ ਗ੍ਰੰਥ ਨਾ ਪੜ੍ਹੋ। ਇੱਕ ਵਿਦਵਾਨ ਨੇ ਅਰਥ ਕੀਤੇ ਦੁਬਿਧਾ ਨਾ ਪੜ੍ਹੋ, ਪੜ੍ਹੋ ਮਤਲਬ ਪੈਣਾ, ਕਿ ਦੁਬਿਧਾ ਵਿੱਚ ਨਾ ਪਾਓ, ਹਰ ਬਿਨ ਹੋਰ ਨਾ ਪੂਜਾਓ, ਮਹਾਰਾਜ ਤੋਂ ਬਿਨਾਂ ਕਿਸੇ ਹੋਰ ਦਾ ਪੂਜਨ ਨਾ ਕਰੋ ਭਾਈ, ਇੱਧਰ ਉੱਧਰ ਦੀ ਪੂਜਾ ਛੱਡ ਦਿਓ, ਮੜੈ ਮਸਾਣ ਨਾ ਜਾਈ, ਮੜੀ ਮਸਾਣੀ ਮੂੜੇ ਜੋਗ ਨਾ ਹੈ। ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਗਰੀਬ ਨਿਵਾਜ, ਜਿਨ੍ਹਾਂ ਦਾ ਜੋਤੀ ਜੋਤ ਪੁਰਬ ਅੱਜ ਅਤੇ ਕੱਲ੍ਹ ਗੋਇੰਦਵਾਲ ਸਾਹਿਬ ਜੀ ਵਿਖੇ ਮਨਾਇਆ ਜਾਂਦਾ ਸਮੁੱਚੇ ਗੁਰੂ ਪੰਥ ਵੱਲੋਂ, ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਦੀ ਕਥਾ ਵਿੱਚ ਬਚਨ ਆਉਂਦਾ, ਮਹਾਰਾਜ ਦੇ ਕੋਲ ਡੱਲੇ ਪਿੰਡ ਦੇ ਸਿੱਖ ਆਏ। ਉਹਨਾਂ ਨੇ ਕਿਹਾ ਮਹਾਰਾਜ ਸਿੱਖੀ ਕਿਵੇਂ ਪ੍ਰਾਪਤ ਹੋਵੇ, ਕਿਰਪਾ ਕਰਕੇ ਦੱਸੋ, ਸਿੱਖੀ ਦਾ ਸਿਧਾਂਤ ਦੱਸੋ। ਅਤੇ ਮਹਾਰਾਜ ਨੇ ਆਗਿਆ ਕੀਤੀ, ਮੜੀ ਮਸਾਣੀ ਮਾਠਿਆਰ ਗੋੜ, ਇਹਨੇ ਨਾ ਦੇਵੋ ਸਭ ਦੇਹੋ ਸ਼ੋਰ। ਕਹਿੰਦੇ ਕੀ ਮੜੀਆਂ, ਕੀ ਮਸਾਣੀਆਂ, ਕੀ ਮੱਠ, ਕੀ ਗੋਰ ਕਬਰਾਂ, ਹਿੰਦੂਆਂ ਦੀਆਂ ਮੜੀਆਂ ਮਸਾਣੀਆਂ, ਦੇਵੀ ਇੱਕ ਹੁੰਦੀ ਹੈ ਮਸਾਣੀ, ਅਤੇ ਮੱਠ ਜੋਗੀਆਂ ਦੇ, ਅਤੇ ਗੋਰ ਕਬਰਾਂ ਤੁਰਕਾਂ ਦੀਆਂ, ਇਹਨੇ ਨਾ ਸੇਵੋ ਸਭ ਦਿਓ ਸ਼ੋਰ। ਮਹਾਰਾਜ ਕਹਿੰਦੇ ਛੱਡ ਦਿਓ, ਇਹਨਾਂ ਨੂੰ ਨਾ ਪੂਜੋ ਭਾਈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਵਿਆਖਿਆ ਕਲਗੀਧਰ ਪਾਤਸ਼ਾਹ ਨੇ ਕੀਤੀ ਹੈ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਟ ਭੂਲ ਨਾ, ਭੁੱਲ ਕੇ ਵੀ ਨਾ ਮੰਨੇ ਗੁਰੂ ਕਾ ਸਿੱਖ, ਭੁੱਲ ਕੇ ਵੀ ਨਾ ਮੰਨੇ ਮੜੀਆਂ ਮਸਾਣਾਂ ਨੂੰ। ਸਤਿਕਾਰਯੋਗ ਸਤ ਸੰਗਤ ਜੀਓ, ਗੁਰੂ ਸਰੂਪ ਹੋ ਤੇ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਨਮਰਤਾ ਸਹਿਤ ਬੇਨਤੀ ਕਰੀਏ, ਜਿਸ ਪੰਜਾਬ ਦੀ ਧਰਤੀ ਉੱਪਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਘਰ ਹੋਵੇ, ਜਿਸ ਪੰਜਾਬ ਦੀ ਧਰਤੀ ਤੇ ਅਕਾਲ ਤਖ਼ਤ ਸਾਹਿਬ ਹੋਵੇ, ਉਸ ਪੰਜਾਬ ਦੀ ਧਰਤੀ ਤੇ ਮੜੀਆਂ ਕਬਰਾਂ ਡੇਰੇ ਪੂਜੇ ਜਾਣ, ਇਹ ਗੱਲ ਬੜੀ ਸੋਚਣ ਵਾਲੀ ਹੈ। ਜੇ ਅਸੀਂ ਮੜੀਆਂ ਮਸਾਣਾਂ ਦੀ ਪੂਜਾ ਕਰਦੇ ਹਾਂ ਭੈ ਤੋਂ ਬਚਣ ਵਾਸਤੇ, ਡਰ ਤੋਂ ਬਚਣ ਵਾਸਤੇ, ਹਰ ਪ੍ਰਕਾਰ ਦਾ ਡਰ ਜਿਹੜਾ ਉਹ ਸਤਿਗੁਰਾਂ ਦੀ ਬਾਣੀ ਪੜ੍ਹਨ ਦੇ ਨਾਲ ਦੂਰ ਹੋ ਜਾਂਦਾ। ਜੇ ਅਸੀਂ ਇੱਧਰ ਉੱਧਰ ਦੀ ਪੂਜਾ ਕਰਦੇ ਹਾਂ ਪਦਾਰਥਾਂ ਦੇ ਵਾਸਤੇ, ਤੇ ਕੌਣ ਕਹੇ ਤੁਮ ਤੇ ਕਛ ਨਾਹੀਂ ਤੁਮ ਸਮਰੱਥ ਅਥਾਹਿਓ, ਕੌਣ ਕਹਿੰਦਾ ਕਿ ਗੁਰੂ ਰਾਮਦਾਸ ਮਹਾਰਾਜ ਦੇ ਘਰੇ ਆਹ ਵਸਤੂ ਨਹੀਂ ਹੈਗੀ, ਇੱਥੇ ਸਭ ਕੁਛ ਹੈਗਾ। ਜੇ ਅਸੀਂ ਇੱਧਰ ਉੱਧਰ ਦੀ ਪੂਜਾ ਕਰਦੇ ਹਾਂ ਰੂਹਾਨੀਅਤ ਦੇ ਵਾਸਤੇ, ਤੇ ਸਤ ਸੰਗਤ ਜੀ ਇਹ ਘਰ ਤੇ ਰੂਹਾਨੀਅਤ ਦਾ ਮੁਜਸਮਾ ਹੈਗਾ। ਆਹ ਸਾਹਮਣੇ ਪ੍ਰਕਰਮਾਂ ਦੇ ਵਿੱਚ ਵੜ ਜਾਓ, ਪਤਾ ਨਹੀਂ ਕਿਸ ਤਰ੍ਹਾਂ ਦੀਆਂ ਖੇਡਾਂ ਨੇ ਇੱਥੇ, ਮਨ ਅਜੀਬ ਹੀ ਇੱਕ ਅਹਿਸਾਸ ਮਾਣਦਾ, ਅਜੀਬ ਜੀ ਫੀਲਿੰਗ ਹਿਰਦੇ ਨੂੰ ਇੱਥੇ ਆਣ ਕੇ ਆਉਂਦੀ ਹੈ। 24 ਘੰਟੇ ਪਰਮੇਸ਼ਰ ਦਾ ਜਸ, ਮਹਾਰਾਜ ਦੀ ਵਡਿਆਈ, ਗੁਰੂ ਰਾਮਦਾਸ ਮਹਾਰਾਜ ਦੇ ਘਰੇ ਰੂਹਾਨੀਅਤ ਦਾ ਰਸ, ਦੂਜਾ ਬਚਨ ਹੀ ਕੋਈ ਨਹੀਂ ਭਾਈ, ਵਿਆਖਿਆ ਤੱਕ ਨਹੀਂ ਹੁੰਦੀ ਜੀ, ਵਿਆਖਿਆ ਤੱਕ ਨਹੀਂ ਹੁੰਦੀ। ਕਿਉਂਕਿ ਵਿਆਖਿਆ ਕਰਨ ਵਾਲਾ ਵੀ ਹੋ ਸਕਦਾ ਆਪਣੀ ਮਦ ਬੁੱਧ ਕਿਧਰੇ ਵਰਤ ਜਾਵੇ, ਹੋ ਸਕਦਾ ਹੈ, ਪਰਮੇਸ਼ਰ ਦਾ ਹੀ ਬਚਨ ਬਸ ਨਿਰੋਲ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਾਈਆਂ, ਕੋਈ ਅਲਾਏ ਦੀਆਂ ਧੁਨਾਂ ਹੁੰਦੀਆਂ ਨੇ। ਇਸ ਕਰਕੇ ਮਹਾਰਾਜ ਦੇ ਘਰੇ ਆਤਮਿਕ ਰਸ ਵੀ ਹੈ, ਸੰਸਾਰ ਦੇ ਪਦਾਰਥ ਵੀ ਹਨ, ਮਨ ਦੇ ਡਰ ਭਉ ਭਰਮ ਜਿਹੜੇ ਨੇ ਉਹ ਵੀ ਦੂਰ ਹੋ ਜਾਂਦੇ ਨੇ। ਅਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਹਾਂ ਭਾਈ ਦੁਬਿਧਾ ਨਾ ਪੜ੍ਹੋ, ਦੁਬਿਧਾ ਵਿੱਚ ਪਾਉਣ ਵਾਲੇ ਗ੍ਰੰਥ ਪੁਸਤਕਾਂ ਨਾ ਪੜ੍ਹੋ, ਜੀ ਹਾਂ ਹਰ ਬਿਨ ਹੋਰ ਨਾ ਪੂਜੋ, ਮਹਾਰਾਜ ਤੋਂ ਬਿਨਾਂ ਕਿਸੇ ਹੋਰ ਦਾ ਪੂਜਨ ਨਾ ਕਰੋ, ਅਤੇ ਮੜੇ ਮਸਾਣ ਨਾ ਜਾਈ, ਮੜੀਆਂ ਮਸਾਣਾਂ ਤੇ ਨਾ ਜਾਵੋ ਭਾਈ, ਤਿਆਗ ਦਿਓ ਸਭ,
ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ।
ਇਹ ਵੈਰਾਗੀ ਲੋਕ ਜਿਹੜੇ ਨੇ ਗ੍ਰਸਤੀਆਂ ਨੂੰ ਨਿੰਦਦੇ ਨੇ, ਫਿਰ ਉੱਧਰ ਮੰਗਣ ਜਾਂਦੇ ਪਰਾਏ ਘਰਾਂ ਦੇ ਵਿੱਚ ਤ੍ਰਿਸ਼ਨਾ ਦੇ ਮਾਰੇ ਹੋਏ, ਆਹ ਵੀ ਪਦਾਰਥ ਮਿਲ ਜੇ, ਆਹ ਵੀ ਪਦਾਰਥ ਮਿਲ ਜੇ। ਮਹਾਰਾਜ ਕਹਿੰਦੇ ਤ੍ਰਿਸ਼ਨਾ ਵਿੱਚ ਰਚ ਕੇ ਅਸੀਂ ਪਰਾਏ ਘਰਾਂ ਵਿੱਚ ਮੰਗਣ ਨਹੀਂ ਜਾਂਦੇ, ਕਿਉਂਕਿ ਸਾਡੀ ਤ੍ਰਿਸ਼ਨਾ ਜੋ ਹੈ ਉਹ ਪਰਮੇਸ਼ਰ ਦੇ ਨਾਮ ਨੇ ਬੁਝਾਈ। ਪਰਾਏ ਘਰ ਦੇ ਅਰਥ ਇੱਥੇ ਵਿਦਵਾਨਾਂ ਨੇ ਭਾਵ ਜੋ ਨੇ ਉਹ ਦੇਵੀ ਦੇਵਤਿਆਂ ਦੀ ਪੂਜਾ, ਇੱਧਰ ਉੱਧਰ ਦੀ ਪੂਜਾ ਮੰਨੀ ਹੈ। ਕਹਿੰਦੇ ਇੱਧਰ ਉੱਧਰ ਸਾਡਾ ਮਨ ਨਹੀਂ ਭਟਕਦਾ, ਕਿਉਂਕਿ ਸਾਡੀ ਜੋ ਤ੍ਰਿਸ਼ਨਾ ਹੈ ਪਰਮ ਪਿਤਾ ਪਰਮੇਸ਼ਰ ਦੇ ਨਾਮ ਨੇ ਬੁਝਾ ਦਿੱਤੀ। ਬੁਝਾਈ ਸ਼ਬਦ ਅੱਗ ਵਾਸਤੇ ਵਰਤਿਆ ਜਾਂਦਾ, ਬਾਣੀ ਵਿੱਚ ਤ੍ਰਿਸ਼ਨਾ ਨੂੰ ਅੱਗ ਦੱਸਿਆ, ਤ੍ਰਿਸ਼ਨਾ ਬੁਝੈ ਹਰ ਕਾ ਨਾਮ, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝੈ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ। ਉਹ ਅੱਗ ਹੈਗੀ, ਅੱਗ ਦੀ ਸ਼ੁਰੂਆਤ ਹੁੰਦੀ, ਅੱਗ ਦਾ ਅੰਤ ਨਹੀਂ ਹੁੰਦਾ, ਇਹ ਗੱਲ ਬੜੀ ਰਹੱਸਮਈ ਹੈ। ਤ੍ਰਿਸ਼ਨਾ ਦੀ ਸ਼ੁਰੂਆਤ ਹੈ, ਤ੍ਰਿਸ਼ਨਾ ਦਾ ਅੰਤ ਕੋਈ ਨਹੀਂ ਹੁੰਦਾ। ਕੋਟ ਜੋਰੇ ਲਾਹ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਜੀ, ਉਹ ਅੱਗੇ ਦੀ ਅੱਗੇ ਜਾਂਦੀ ਫਿਰ ਤ੍ਰਿਸ਼ਨਾ ਕਦੀ ਰੱਜਦੀ ਨਹੀਂ। ਕਹਿੰਦੇ ਉਹ ਤ੍ਰਿਸ਼ਨਾ ਜੋ ਅਗਨੀ ਦੀ ਤਰ੍ਹਾਂ, ਗੁਰੂ ਮਹਾਰਾਜ ਜੀ ਦਾ ਨਾਮ ਅੰਮ੍ਰਿਤ ਜਲ ਹੈ, ਇਸ ਅੰਮ੍ਰਿਤ ਜਲ ਦੇ ਨਾਲ ਤ੍ਰਿਸ਼ਨਾ ਦੀ ਅੱਗ ਅਸਾਂ ਨੇ ਬੁਝਾ ਦਿੱਤੀ। ਮਨ ਥੀਆ ਠੰਡਾ ਮਿਟਵੀ ਡੰਜਾ, ਪਾਇਆ ਬਹੁਤ ਖਜ਼ਾਨਿਆਂ,
ਘਰ ਭੀਤਰ ਘਰ ਗੁਰੂ ਦਿਖਾਇਆ, ਸਹਿਜ ਰਤੇ ਮਨ ਭਾਈ।
ਮਹਾਰਾਜ ਕਹਿੰਦੇ ਘਰ ਭੀਤਰ ਘਰ ਗੁਰੂ ਦਿਖਾਇਆ, ਘਰ ਦੇ ਵਿੱਚ ਹੀ ਘਰ ਗੁਰੂ ਨੇ ਦਿਖਾ ਦਿੱਤਾ। ਸਰੀਰ ਘਰ ਹੈ, ਸਰੀਰ ਦੇ ਵਿੱਚ ਮਹਾਰਾਜ ਦਾ ਵਾਸਾ, ਇਹੋ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢਿਆ ਖੋਤ, ਗੁੱਜੇ ਰਤਨ ਨੇ ਸਰੀਰ ਵਿੱਚ ਭਾਈ, ਗੁੱਜੇ ਰਤਨ ਨੇ। ਬਾਣੀ ਚ ਇੱਕ ਤੁਕ ਆਉਂਦੀ ਭਗਤ ਪੀਪਾ ਜੀ ਸਾਹਿਬ ਜੀ ਦਾ, ਸਾਰਾ ਹੀ ਸ਼ਬਦ ਹੈ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ, ਕਾਇਆ ਬਹੁ ਖੰਡ ਖੋਚਦੇ ਨਵ ਦਿਦ ਭਾਈ, ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ ਰਹਾਓ, ਜੋ ਬ੍ਰਹਿਮੰਡੇ ਸੋਈ ਪਿੰਡੇ। ਕਹਿੰਦੇ ਜੋ ਬ੍ਰਹਿਮੰਡ ਵਿੱਚ ਉਹ ਕੁਝ ਪਿੰਡ ਵਿੱਚ ਹੈਗਾ, ਜੋ ਖੋਜੈ ਸੋ ਪਾਵੈ, ਬਸ਼ਰਤ ਇਹ ਆ ਜਿਹੜਾ ਖੋਜਦਾ ਉਹ ਪਾਉਂਦਾ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ, ਉਹਦਾ ਵਿਸ਼ਰਾਮ ਦੇਹੀ ਵਿੱਚ। ਸਾਡੇ ਸਰੀਰ ਵਿੱਚ ਇੰਨੀ ਸ਼ਕਤੀ ਹੈ ਭਾਈ, ਕੋਈ ਬੰਦਾ ਵਿਸ਼ਵਾਸ ਨਹੀਂ ਕਰ ਸਕਦਾ, ਇਹ ਸੱਚ ਹੈ, ਇਹ ਸੱਚ ਹੈ। ਜਿਨ੍ਹਾਂ ਨੇ ਸਰੀਰ ਨੂੰ ਖੋਜਿਆ ਇੱਧਰ ਉੱਧਰ ਨਹੀਂ ਭਟਕੇ। ਗੁਰਮਤਿ ਆਪਣੇ ਸਰੀਰ ਦੀ ਖੋਜ ਹੈ, ਸਭ ਕੁਛ ਘਰ ਮੈਂ ਹੈ, ਬਾਹਰ ਨਾ ਹੀ, ਬਾਹਰ ਟੋਲਿਆ ਸੋ ਭਰਮ ਭੁਲਾਹੀ। ਭਗਤ ਰਮਨ ਨਾਥ ਜੀ ਕਹਿੰਦੇ ਕਹਿੰਦੇ ਏਕ ਦਿਵਸ ਮਨ ਭਈ ਉਮੰਗ ਕਸਚੰਦਨ ਚੋਵਾ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਸਤਿਗੁਰ ਮੈਂ ਬਲਿਹਾਰੀ ਤੋਰ ਜਿੰਦ ਸਕਲ ਬਿਕਲ ਭਰਮ ਕਾਟੇ ਮੋਰ। ਕਹਿੰਦੇ ਉਹਾਂ ਤੋਂ ਜਾਈਏ ਜੋ ਈਹਾਂ ਨਾ ਹੋਏ। ਕਹਿੰਦੇ ਉੱਥੇ ਤਾਂ ਜਾਈਏ ਜੇ ਇੱਥੇ ਨਾ ਹੋਵੇ ਭਾਈ, ਉੱਥੇ ਤਾਂ ਜਾਈਏ। ਕਾਹੇ ਰੇ ਬਨ ਖੋਜਣ ਜਾਈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਾਤੇ ਜਾਨਾ ਜੰਗਲਾਂ ਵਿੱਚ ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ ਰਹਾਉ ਉਹ ਮਦ ਜਿਉਂ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਈ ਤੈਸੇ ਹੀ ਹਰ ਬੈਸੈ ਨਿਰੰਤਰ ਘੱਟ ਹੀ ਖੋਜੋ ਭਾਈ। ਕਹਿੰਦੇ ਹਿਰਦੇ ਵਿੱਚੋਂ ਹੀ ਖੋਜ ਉਹਨੂੰ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਤਾ। ਘਰ ਨੂੰ ਖੋਜਣ ਵਾਸਤੇ ਸਰੀਰ ਨੂੰ ਖੋਜਣ ਵਾਸਤੇ ਇੰਨੇ ਬਾਣੀ ਵਿੱਚ ਪ੍ਰਮਾਣ ਨੇ ਕਿ ਪਤਾ ਨਹੀਂ ਕਿੰਨਾ ਕੁ ਸਮਾਂ ਲੱਗੇ ਜੇ ਖਾਲੀ ਵਿਆਖਿਆ ਅਖਰੀ ਅਰਥੀ ਆਪਾਂ ਅਦਾ ਕਰੀਏ। ਇਸ ਕਰਕੇ ਗੁਰਮਤ ਸਰੀਰ ਦੀ ਖੋਜ ਹੈ। ਸਰੀਰ ਦੀ ਖੋਜ ਕੀ ਹੈ? ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ। ਕਹਿੰਦੇ ਅੰਮ੍ਰਿਤ ਵੇਲੇ ਉੱਠ, ਸੁੱਤਾ ਕੀ ਕਰਦਾ? ਕਹਿੰਦੇ ਤਾਂ ਉੱਠ ਤਿਆਰ ਹੋ, ਬੈਠਾ ਰਹੋ ਅਰ ਜਾਗ। ਕਹਿੰਦੇ ਬੈਠਾ ਰਹੋ ਚੌਂਕੜਾ ਮਾਰ ਕੇ ਬਹਿ ਤੇ ਜਾਗ, ਸਰੀਰ ਢਿੱਲਾ ਛੱਡ ਤੇ ਜਾ ਕੇ ਸੰਗ ਤੇ ਬਿਸ਼ਰਾ ਤਾਹੀ ਕੇ ਸੰਗ ਲਾਗ। ਸਰੀਰ ਨੂੰ ਢਿੱਲਾ ਛੱਡ ਕੇ, ਕਿਉਂਕਿ ਭੋਜਨ ਤੇ ਭਜਨ ਸਮਾਨ ਹੈਗੇ, ਭੋਜਨ ਜੋ ਹੈ ਉਹ ਵੀ ਸਰੀਰ ਢਿੱਲਾ ਛੱਡ ਕੇ ਛਕਣਾ ਚਾਹੀਦਾ, ਉਹ ਤਨ ਦਾ ਹਿੱਸਾ ਬਣਦਾ। ਭਜਨ ਜੋ ਹੈ ਉਹ ਵੀ ਸਰੀਰ ਢਿੱਲਾ ਛੱਡ ਕੇ ਕਰਨਾ ਚਾਹੀਦਾ, ਉਹ ਮਨ ਦਾ ਹਿੱਸਾ ਬਣਦਾ। ਕਹਿੰਦੇ ਚੌਂਕੜਾ ਮਾਰ ਕੇ ਬਹਿ ਜਾ ਤੇ ਪਹਿਲਾਂ ਨੇਤਰ ਬੰਦ ਕਰ ਲਾ। ਕੋਈ ਗੁਨਾਹ ਨਹੀਂ ਹੈਗਾ ਨੇਤਰ ਬੰਦ ਕਰਨੇ, ਇੱਥੇ ਕੋਈ ਗੁਨਾਹ ਨਹੀਂ। ਮੂੰਦ ਲਈਏ ਦਰਵਾਜੇ ਬਾਜੀ ਵਾਲੇ ਅਨਹੱਦ ਬਾਜੇ। ਸ਼ੁਰੂਆਤ ਵਿੱਚ ਤੈਨੂੰ ਲੋੜ ਪਵੇਗੀ, ਕਰ ਲਾ, ਕੋਈ ਗੁਨਾਹ ਨਹੀਂ ਹੈਗਾ। ਨੀਚੇ ਲੋਇਨ ਕਰ ਰਹੋ ਲੇ ਸਾਜਨ ਘੱਟ ਮਾਹੇ, ਕਿਉਂਕਿ ਅੱਖਾਂ ਦੇ ਰਾਹੀਂ ਫਿਰ ਬਿਰਤੀ ਭੜਕਦੀ ਹੈ। ਜਿਨ੍ਹਾਂ ਦੀ ਭੜਕਣੀ ਉਹਨਾਂ ਦੀ ਅੱਖਾਂ ਮੀਚ ਕੇ ਵੀ ਭੜਕਦੀ ਹੈ, ਪਰ ਭੜਕਦੀ ਸ਼ੁਰੂਆਤ ਵਿੱਚ। ਫਿਰ ਕਹਿੰਦੇ ਚੌਂਕੜਾ ਮਾਰ ਕੇ ਬਹਿ ਜਾ ਤੇ ਬੜੇ ਆਨੰਦ ਵਿੱਚ ਵਾਹਿਗੁਰੂ 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 ਜਪ। ਹਟੀ ਨਾ, ਤੈਨੂੰ ਸ਼ੁਰੂਆਤ ਵਿੱਚ ਲੱਗਣਾ ਕਿ ਇਸ ਤਰ੍ਹਾਂ ਹੀ ਅਲੂਣੀ ਸਿੱਲ ਹੈ, ਕੋਈ ਮਜ਼ਾ ਨਹੀਂ ਆਉਣਾ ਤੈਨੂੰ, ਪਰ ਰੁਕੀ ਨਾ ਤੂੰ, ਚੱਲਦਾ ਰਹੀਂ। ਫਿਰ ਰੱਬ ਦੇ ਰਾਹ ਤੇ ਚੱਲਣਾ ਇੱਦਾਂ ਜਿਵੇਂ ਖੂਹ ਵੱਲ ਝਾਕਣਾ, ਬਜ਼ੁਰਗਾਂ ਨੂੰ ਪਤਾ ਹੋਵੇਗਾ। ਖੂਹ ਵੱਲ ਪਹਿਲਾਂ ਝਾਕੀਏ ਤੇ ਕੁਛ ਨਹੀਂ ਦਿਖਾਈ ਪੈਂਦਾ, ਉਸ ਤਰ੍ਹਾਂ ਹਨੇਰਾ ਹੀ ਹੁੰਦਾ। ਜੇ 10 ਕੁ ਸੈਕਿੰਡ ਅਸੀਂ ਰੁਕ ਜਾਈਏ ਨਾ, ਫਿਰ ਉਹਦੀਆਂ ਦੀਵਾਰਾਂ ਦਿਖਾਈ ਪੈਂਦੀਆਂ ਨੇ। ਜੇ ਕਿਤੇ 20 ਕੁ ਸੈਕਿੰਡ ਰੁਕ ਜਾਈਏ ਤੇ ਥੱਲੇ ਧੁਰਾ, ਜੇ ਕਿਤੇ 1/2 ਮਿੰਟ ਰੁਕ ਜਾਈਏ ਤੇ ਕੀ ਕਹਿਣਾ। ਫਿਰ ਖੂਹ ਦੇ ਅੰਦਰਲਾ ਪਾਣੀ ਤੇ ਖੂਹ ਦੇ ਅੰਦਰ ਡਿੱਗੀ ਹੋਈ ਕੋਈ ਇੱਟ, ਕੋਈ ਵੱਟਾ, ਉੱਗਿਆ ਹੋਇਆ ਬ੍ਰਿਸ਼, ਬੋਰਡ, ਪਿੱਪਲ, ਫਿਰ ਉਹ ਦਿਖਾਈ ਪੈਂਦਾ ਜੀ। ਉਹਦੇ ਲਈ ਸਹਿਜ ਚਾਹੀਦਾ। ਧਰਮ ਦੀ ਦੁਨੀਆ ਲਈ ਸਹਿਜ ਤੇ ਸੰਜਮ ਤੇ ਸੰਤੋਖ, ਇਹ 3 ਸੱਸੇ ਬੜੇ ਜ਼ਰੂਰੀ ਹੈਗੇ। ਪਹਿਲਾਂ ਕੋਈ ਸਵਾਦ ਨਹੀਂ ਆਉਂਦਾ ਜੀ ਨਾਮ ਜਪਣ ਦਾ। ਇਹਨੂੰ ਬਾਣੀ 'ਚ ਕਹਿੰਦੇ ਸਿੱਲ ਯੋਗ ਅਲੂਣੀ ਚੱਟੀ ਹੈ, ਅਲੂਣੀ ਸਿੱਲ, ਇੱਕ ਸਿੱਲ ਉੱਤੋਂ ਅਲੂਣੀ, ਕੋਈ ਸਵਾਦ ਨਹੀਂ ਆਉਂਦਾ। ਪਰ ਜਦੋਂ ਸਹਿਜ ਦੇ ਨਾਲ ਜਪਦੇ ਰਹੀਏ ਫਿਰ ਰਸ ਆਉਂਦਾ, ਭੋਜਨ ਘਟਦਾ, ਫਿਰ ਨੀਂਦ ਘਟਦੀ, ਫਿਰ ਬਚਨ ਬਿਲਾਸ ਗੱਲਾਂ ਬਾਤਾਂ ਨਿੰਦਿਆ ਚੁਗਲੀ ਘਟਦੀ, ਫਿਰ ਹੌਲੀ ਹੌਲੀ ਕਰਤਾ ਪੁਰਖ ਦੀ ਹੋਂਦ ਮਹਿਸੂਸ ਹੁੰਦੀ ਕਿ ਰੱਬ ਮਰਿਆ ਨਹੀਂ ਅਜੇ ਹੈਗਾ। ਫਿਰ ਕਦੇ ਕਦੇ ਝਲਕ ਵੀ ਪੈ ਜਾਂਦੀ, ਭਾਵੇਂ ਸੁਪਨੇ 'ਚ ਹੀ ਪੈ ਜੇ। ਫਿਰ ਐਸਾ ਸਮਾਂ ਆਉਂਦਾ ਕਿ ਜਹਿ ਜਹਿ ਵੇਖੋ ਤਹਿ ਹਜੂਰ, ਦੂਰ ਕਤਹੋ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਤਿਹਾਈ। ਫਿਰ ਜਿੱਥੇ ਦਿਖਾਈ ਪੈਂਦਾ ਉਹ ਹੀ ਦਿਖਾਈ ਪੈਂਦਾ, ਦੂਜਾ ਕੋਈ ਦਿਖਦਾ ਹੀ ਨਹੀਂ। ਜਿਵੇਂ ਭਾਈ ਕਨਈਆ ਜੀ ਸਾਹਿਬ ਜੀ ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਦੀਦੇ ਦੀਦਾਰ ਹੁੰਦਾ, ਹੋਰ ਕੁਝ ਦਿਖਦਾ ਹੀ ਨਹੀਂ ਸੀਗਾ। ਇਸ ਕਰਕੇ ਸਹਿਜ ਸਰੀਰ ਨੂੰ ਖੋਜਣ, ਇੱਥੋਂ ਹੀ ਸਭ ਕੁਛ ਮਿਲ ਜਾਣਾ ਭਾਈ, ਇੱਥੋਂ ਹੀ ਸਭ ਕੁਛ ਮਿਲ ਜਾਣਾ। ਘਰ ਭੀਤਰ ਘਰ ਗੁਰੂ ਦਿਖਾਇਆ। ਕਹਿੰਦੇ ਸਰੀਰ ਵਿੱਚ ਪਰਮਾਤਮਾ ਦਾ ਘਰ, ਉਹਦੇ ਰਹਿਣ ਦੀ ਜਗ੍ਹਾ ਉਹ ਗੁਰੂ ਨੇ ਦਿਖਾ ਦਿੱਤਾ ਸਾਨੂੰ, ਦਿਖਾਇਆ, ਅੱਖਾਂ ਨਾਲ ਵੇਖਿਆ, ਕਹਿੰਦੇ ਆਪ ਤੱਕਿਆ। ਤੇ ਮਹਾਰਾਜ ਕਹਿੰਦੇ ਸਹਿਜ ਰਤੇ ਮਨ ਭਾਈ, ਸਹਿਜ ਸੁਤਈ ਰਤੇ ਅਲਮਸਤ ਹੋਏ ਗੜੁੱਚ ਹੋਏ ਨਾਮ ਰਸ ਵਿੱਚ। ਤੇ ਇਹ ਅਵਸਥਾ ਜੋ ਹੈ ਸਾਡੇ ਮਨ ਨੂੰ ਭਾ ਗਈ, ਚੰਗੀ ਲੱਗ ਗਈ ਭਾਈ।
ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵ ਹੈ ਮਤ ਸਾਈ।
ਮਹਾਰਾਜ ਕਹਿੰਦੇ ਤੂੰ ਆਪ ਹੀ ਦਾਨਾ ਹੈ ਮੇਰੇ ਮਾਲਕ, ਤੇ ਤੂੰ ਬੀਨਾ ਵੇਖਣ ਵਾਲਾ ਹੈ। ਤੂੰ ਦਿੰਦਾ ਉਹੋ ਹੀ ਮਤ ਪ੍ਰਾਪਤ ਹੁੰਦੀ ਹੈ ਗਰੀਬ ਨਿਵਾਸ, ਜੋ ਹਰ ਦੇ ਸਾ ਉਪਜੈ ਹੋਰ ਮਤ ਨਾ ਕਾਈ ਰਾਮ।
ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਮਨ ਵੇਦਿਆ ਮੇਰੀ ਮਾਈ।
ਅੱਗੇ ਮਹਾਰਾਜ ਪਹਿਲੀ ਪੌੜੀ ਦੀ ਸਮਾਪਤੀ ਕਰਦੇ। ਜੀ ਹਾਂ, ਮਨ ਬੈਰਾਗ ਰਤੋ, ਬੈਰਾਗੀ ਜਿਨ੍ਹਾਂ ਦਾ ਮਨ ਬੈਰਾਗ ਵਿੱਚ ਰਤਿਆ ਰੰਗਿਆ ਹੋਇਆ ਉਹ ਵੈਰਾਗੀ ਨੇ। ਤੇ ਮਹਾਰਾਜ ਕਹਿੰਦੇ ਸ਼ਬਦ ਮਨ ਵੇਦਿਆ ਮੇਰੀ ਮਾਈ, ਐ ਮੇਰੀ ਮਾਂ, ਮੇਰਾ ਮਨ ਗੁਰੂ ਦੇ ਸ਼ਬਦ ਵਿੱਚ ਵਿਧਿਆ ਵਿੰਨਿਆ ਗਿਆ, ਮੇਰਾ ਮਨ ਵੇਦਿਆ। ਜਿਵੇਂ ਬਾਣੀ ਵਿੱਚ ਬਚਨ ਆਉਂਦਾ ਮਨ ਰਾਮ ਨਾਮਾ ਵੇਦੀ ਵਾਲੇ, ਮਨ ਜਿਹੜਾ ਵਿੰਨਿਆ ਗਿਆ ਗੁਰੂ ਦੇ ਸ਼ਬਦ ਦੇ ਉਪਦੇਸ਼ ਦੁਆਰਾ। ਕਹਿੰਦੇ ਐ ਮੇਰੀ ਮਾਂ, ਐ ਰੱਬ ਦੇ ਪਿਆਰੇ ਸੰਤ ਮਹਾਤਮਾ ਲੋਕੋ, ਸਾਡਾ ਮਨ ਵਿਧਿਆ ਗਿਆ ਵਿਧਿਆ ਗਿਆ ਗੁਰੂ ਦੇ ਸ਼ਬਦ ਦੁਆਰਾ। ਕਬੀਰ ਸਤਿਗੁਰੂ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਭਰਿਆ ਭਰਿਆ ਕਲੇਜੇ ਸ਼ੇਕ।
ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉਂ ਲਿਵ ਲਾਈ।
ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਪ੍ਰਗਟ ਹੋਈ। ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਕਿਵੇਂ ਹੋਈ? ਨਿਰੰਤਰ ਇੱਕ ਰਸ ਤਦਾਕਾਰ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਣੀ ਨੂੰ ਪੜ੍ਹ ਕੇ, ਬਾਣੀ ਦੁਆਰਾ। ਤੇ ਗਰੀਬ ਨਿਵਾਜ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਦੇ ਪਿਆਰੇ ਜਿਹੜੇ ਨੇ, ਉਹਨਾਂ ਨੇ ਆਪਣੀ ਸੁਰਤ ਬਿਰਤ ਜਿਹੜੇ ਖਿਆਲ ਨੇ ਅੰਦਰ ਦੇ ਬਲਬਲੇ, ਉਹ ਗੁਰੂ ਦੇ ਸ਼ਬਦ ਦੇ ਨਾਲ ਜੋੜੇ ਹੋਏ ਉਹਨਾਂ ਮਹਾਤਮਾ ਨੇ।
ਰਹਾਉ ਅਸੰਖ ਬੈਰਾਗੀ ਕਹੇ ਬੈਰਾਗ, ਸੋ ਬੈਰਾਗੀ ਜੇ ਖਸਮੈ ਭਾਵੈ।
ਵਿਸ਼ਰਾਮ ਦੇ ਕੇ ਮਹਾਰਾਜ ਉਸ ਬੈਰਾਗੀ ਨੂੰ ਉਪਦੇਸ਼ ਦਿੰਦੇ। ਮਹਾਰਾਜ ਕਹਿੰਦੇ ਅਸੰਖ ਹਨ ਬੈਰਾਗੀ, ਬੇਅੰਤ ਨੇ ਬੈਰਾਗੀ, ਕਰਦੇ ਹਨ ਬੈਰਾਗ ਦੀਆਂ ਗੱਲਾਂ, ਕਥਨ ਕਰਦੇ ਨੇ ਬੈਰਾਗ ਦਾ, ਪਰ ਬੈਰਾਗੀ ਉਹ ਹੈ ਜੋ ਮਹਾਰਾਜ ਨੂੰ ਭਾ ਗਿਆ। ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾਂ ਕਹੋ ਕਿਰਪਾ ਕੀਜੈ।
ਹਿਰਦੈ ਸ਼ਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵਾ।
ਕਹਿੰਦੇ ਹਿਰਦੇ ਵਿੱਚ ਹੈ ਗੁਰੂ ਦਾ ਸ਼ਬਦ ਤੇ ਸਦਾ ਭੈ ਵਿੱਚ ਰਚੇ ਹੋਏ, ਭੈ ਵਿੱਚ ਅਲਮਸਤ ਹੋਏ, ਔਰ ਗੁਰੂ ਜੀ ਮਹਾਰਾਜ ਦੀ ਕਾਰ ਸੇਵਾ ਆਪਣੇ ਹੱਥਾਂ ਪੈਰਾਂ ਦੇ ਨਾਲ ਸਰੀਰ ਦੇ ਨਾਲ ਕਰਦੇ ਹਨ।
ਏਕੋ ਚੇਤਾ ਮਨੁਆ ਨਾ ਡੋਲਾ ਧਾਵਤ ਵਰਜ ਰਹਾਵਾ।
ਮਹਾਰਾਜ ਕਹਿੰਦੇ ਉਹ ਗੁਰਮੁਖ ਇੱਕ ਪਰਮਾਤਮਾ ਨੂੰ ਹੀ ਚੇਤੇ ਕਰਦੇ ਨੇ, ਚਿੱਤ ਦੇ ਨਾਲ ਚਿੰਤਨ ਕਰਦੇ ਨੇ, ਮਨ ਦੇ ਨਾਲ ਸਿਮਰਨ ਕਰਦੇ, ਰਸਨਾ ਦੇ ਨਾਲ ਜਾਪ ਕਰਦੇ ਨੇ। ਉਹਨੂੰ ਉਹਨਾਂ ਦਾ ਮਨ ਡੋਲਦਾ ਨਹੀਂ, ਜੇ ਡੋਲਦਾ ਵੀ ਹੈ ਤੇ ਧਾਵਦੇ ਹੋਏ ਦੌੜਦੇ ਹੋਏ ਮਨ ਨੂੰ ਵਰਜ ਰਹਾਵੈ, ਉਹ ਰੋਕ ਕੇ ਰੱਖਦੇ। ਕਿਵੇਂ? ਜਿਵੇਂ ਜਿਉਂ ਮੰਦਰ ਕੋ ਥੰਮੈ ਥੰਮਨ, ਤਿਉਂ ਗੁਰ ਕਾ ਸ਼ਬਦ ਬਣੇ ਅਸ ਥੰਮਨ। ਜਿਵੇਂ ਮੰਦਰ ਨੂੰ ਥੰਮੇ ਥੰਮ ਦਿੰਦੇ ਨੇ, ਇਵੇਂ ਗੁਰੂ ਦਾ ਸ਼ਬਦ ਜਿਹੜਾ ਹੈ ਉਹਨਾਂ ਦੇ ਢਹਿੰਦੇ ਹੋਏ ਡੋਲਦੇ ਡਗਮਗਾਉਂਦੇ ਹੋਏ ਮਨ ਨੂੰ ਥੰਮ ਦਿੰਦਾ। ਸਾਧਕੈ ਸੰਗ ਨਾ ਕਤਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ।
ਸਹਿਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵਾ।
ਮਹਾਰਾਜ ਕਹਿੰਦੇ ਉਹ ਗੁਰਮੁਖ ਸੁਤੇ ਮਸਤ ਹੋਏ ਨੇ, ਸਦਾ ਰੰਗ ਵਿੱਚ ਰੱਤੇ, ਸਦਾ ਪਰਮਾਤਮਾ ਦੇ ਗੁਣ ਗਾਉਂਦੇ, ਸਿਫਤਾਂ ਕਰਦੇ ਹਨ।
ਮਨੁਆ ਪੌਣ ਬਿੰਦ ਸੁਖ ਵਾਸੀ ਨਾਮ ਵਸਾ ਸੁਖ ਪਾਈ।
ਮਹਾਰਾਜ ਕਹਿੰਦੇ ਜਿਹੜਾ ਮਨੁਆ ਹਵਾ ਦੀ ਤਰ੍ਹਾਂ ਪਾਣ ਇਸੇ ਤਰ੍ਹਾਂ ਡਗਮਗਾਉਂਦਾ ਹੀ ਰਹਿੰਦਾ, ਡੋਲਦਾ ਹੀ ਰਹਿੰਦਾ, ਜੇ ਥੋੜਾ ਜਿੰਨਾ ਸਮਾਂ ਵੀ ਇਹ ਸੁੱਖ ਸਰੂਪ ਦੇ ਵਿੱਚ ਵਾਸਾ ਕਰੇ ਤਾਂ ਮਹਾਰਾਜ ਕਹਿੰਦੇ ਜੇ ਇਹ ਮਨ ਕਿਤੇ ਥੋੜਾ ਸਮਾਂ ਵੀ ਜਿਵੇਂ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਤੇ ਗਰੀਬ ਨਿਵਾਜ ਮਹਾਰਾਜ ਕਹਿੰਦੇ ਜੇ ਗੁਰੂ ਦੇ ਸ਼ਬਦ ਦੁਆਰਾ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਵਾਸਾ ਕਰੇ ਇਹਨੂੰ ਸੁੱਖ ਪ੍ਰਾਪਤ ਹੋਵੇ। ਮਨ ਜਿਹੜਾ ਇਹਨੂੰ ਨਾਮ ਦਾ ਰਸ ਨਹੀਂ ਆਉਂਦਾ, ਜਦੋਂ ਨਾਮ ਦਾ ਰਸ ਆ ਗਿਆ ਫਿਰ ਕਾਮ ਦਾ ਦੁਨੀਆਂ ਦੇ ਰਸ ਕਸ ਨੇੜੇ ਨਹੀਂ ਆਉਂਦੇ। ਰਾਮ ਰਸ ਪੀਆ ਰੇ ਜਿਹ ਰਸ ਵਿਸਰ ਗਏ ਰਸ ਔਰ, ਕਹੇ ਨਾਨਕ ਹੋਰ ਅਨਰਸਾ ਵਿਸਰੇ ਜਾਂ ਹਰ ਵਸਾ ਮਨ ਆਏ। ਜਿਨ ਪੀਆ ਸਾਰ ਰਸ ਤਜੇ ਆਨ ਰਸ, ਹੋਏ ਰਸ ਮਗਨ ਡਾਰੇ ਬਿਖ ਖੋਏ। ਜਿਹੜਾ ਇਹ ਮਨ ਟਿਕ ਗਿਆ ਥੋੜਾ ਵੀ ਰੰਚਕ ਮਾਤਰ, ਬਿੰਦ ਜਿੰਨਾ ਸਮਾਂ, ਬੂੰਦ ਜਿੰਨਾ ਸਮਾਂ, ਬਿੰਦੂ ਜਿੰਨਾ ਸਮਾਂ, ਜੇ ਉਹਦੇ ਨਾਮ ਰਸ ਵਿੱਚ ਅਲਮਸਤ ਹੋਇਆ ਤਾਂ ਮਹਾਰਾਜ ਕਹਿੰਦੇ ਇਹ ਮਨ ਨੂੰ ਸੁੱਖ ਦੀ ਪ੍ਰਾਪਤੀ ਹੋ ਜਾਂਦੀ, ਇੱਧਰ ਉੱਧਰ ਭਟਕਦਾ ਨਹੀਂ, ਟਿਕਾਓ ਵਿੱਚ ਆ ਜਾਂਦਾ।
ਜਿਹ ਬਾ ਨੇਤਰ ਸੋਤਰ ਸੱਚ ਰਾਤੇ ਜਲ ਬੂਜੀ ਤੁਝੈ ਬੁਝਾਈ।
ਮਹਾਰਾਜ ਕਹਿੰਦੇ ਉਹਨਾਂ ਦੀ ਜ਼ੁਬਾਨ, ਉਹਨਾਂ ਦੇ ਨੇਤਰ, ਉਹਨਾਂ ਦੇ ਸੋਤਰ ਸਰੋਤ ਸੱਚ ਵਿੱਚ ਰਤੇ। ਜ਼ੁਬਾਨ ਵੀ ਸੱਚੀ ਬੋਲਦੀ ਹੈ, ਨੇਤਰ ਵੀ ਵਾਹਿਗੁਰੂ ਜੀ ਦਾ ਹੀ ਦਰਸ਼ਨ ਕਰਦੇ ਨੇ, ਤੇ ਸਰੋਤ ਕੰਨ ਜਿਹੜੇ ਨੇ ਉਹ ਵੀ ਪਰਮਾਤਮਾ ਦਾ ਜੇਤਾ ਸੁਣਨਾ ਤੇਤਾ ਨਾਮ, ਨਾਮ ਹੀ ਸੁਣਦੇ, ਦੂਜਾ ਕੁਝ ਸੁਣਦਾ ਹੀ ਨਹੀਂ ਉਹਨਾਂ ਗੁਰਮੁਖਾਂ ਨੂੰ। ਤੇ ਜਲ ਬੁੱਝੀ ਤੁਝੇ ਬੁਝਾਈ, ਅੰਦਰ ਦੀ ਜਲ ਜਲਣ ਅੱਗ ਉਹ ਬੁੱਝ ਗਈ, ਬੁਝਾਈ ਪਰਮਾਤਮਾ ਨੇ। ਜਿਵੇਂ ਮਹਾਰਾਜ ਦੇ ਬਾਣੀ ਵਿੱਚ ਬਚਨ ਆਉਂਦਾ ਤ੍ਰਿਸ਼ਨਾ ਬੁੱਝਿਆ ਹਰ ਕੈ ਨਾਮ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਰੱਬ ਨੇ ਆਪ ਬੁਝਾਈ ਉਹਨਾਂ ਦੇ ਤ੍ਰਿਸ਼ਨਾ ਦੀ ਅੱਗ, ਤੇ ਨਾਨਕ ਉਧਰੇ ਪ੍ਰਭ ਸਰਨ ਆਈ, ਉਹਨਾਂ ਦਾ ਉਧਾਰ ਹੋਇਆ।
ਆਸ ਨਿਰਾਸ ਰਹਿ ਬੈਰਾਗੀ ਨਿਜ ਘਰ ਤਾੜੀ ਲਾਈ।
ਮਹਾਰਾਜ ਕਹਿੰਦੇ ਉਹ ਬੈਰਾਗੀ ਨੇ, ਹੁਣ ਕਿੰਨੀ ਵਾਰੀ ਸ਼ਬਦ ਆਪ ਜੀ ਵਿੱਚੋਂ ਜਿਹੜੇ ਧਿਆਨ ਗੌਰ ਦੇ ਨਾਲ ਕਥਾ ਸੁਣ ਰਹੇ, ਕਿੰਨੀ ਵਾਰੀ ਬੈਰਾਗੀ ਸ਼ਬਦ ਆ ਗਿਆ।
ਮਹਾਰਾਜ ਕਹਿੰਦੇ ਆਸ ਨਿਰਾਸ ਰਹੇ ਬੈਰਾਗੀ, ਜਿਹੜਾ ਆਸਾ ਤੋਂ ਨਿਰਾਸ ਹੋਇਆ। ਕਬੀਰ ਆਸਾ ਕਰੀਏ ਰਾਮ ਕੀ ਅਵਰੈ ਆਸ ਨਿਰਾਸ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ। ਕਹਿੰਦੇ ਉਹ ਬੈਰਾਗੀ ਹਨ, ਆਸ ਨਿਰਾਸ ਰਹੇ ਬੈਰਾਗੀ ਨਿਜ ਘਰ ਤਾੜੀ ਲਾਈ, ਉਹਨਾਂ ਨੇ ਨਿਜ ਘਰ ਵਿੱਚ ਤਾੜੀ ਸਮਾਧੀ ਲਗਾਈ ਹੋਈ, ਉਹ ਸਮਾਧੀ ਲੀਨ ਹਨ।
ਵਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਿਜ ਪੀਆਈ,
ਉਹਨਾਂ ਨੇ ਨਾਮ ਦੀ ਭਿਖਿਆ ਪ੍ਰਾਪਤ ਕੀਤੀ, ਉਹ ਰੱਜੇ ਹੋਏ ਨੇ ਸੰਤੋਖੀ ਹਨ, ਤੇ ਸੁਤ ਹੀ ਉਹਨਾਂ ਨੇ ਅੰਮ੍ਰਿਤ ਕੀ ਦਾਤ ਪੀਤੀ। ਮੇਰੇ ਮਨ ਨਾਮ ਅੰਮ੍ਰਿਤ ਪੀਓ,
ਦੁਬਦਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਈ।
ਹੁਣ ਪਹਿਲੇ ਸ਼ਬਦਾਂ ਨੂੰ ਦੁਬਾਰਾ ਦੂਸਰੇ ਅਰਥਾਂ ਵਿੱਚ ਦੁਹਰਾਉਂਦੇ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਉਹਦੀ ਵਿਆਖਿਆ ਅੱਗੇ ਕਰਦੇ ਨੇ ਚੌਥੇ ਪਦੇ ਵਿੱਚ। ਮਹਾਰਾਜ ਕਹਿੰਦੇ ਦੁਬਦਾ ਵਿੱਚ ਬੈਰਾਗ ਨਾ ਹੋਈ, ਦੁਬਦਾ ਦੇ ਵਿੱਚ ਬੈਰਾਗ ਨਹੀਂ ਹੁੰਦਾ ਜਦੋਂ ਤੱਕ ਦੂਜੀ ਦਵੈਤ ਭਾਵਨਾ, ਰਾਈ ਸਰੋਂ ਵਰਗਾ ਇੱਕ ਬੀਜ ਹੁੰਦਾ, ਇੱਧਰ ਰਾਜਸਥਾਨ ਦੇ ਇਲਾਕੇ ਦੇ ਵਿੱਚ ਇੱਕ ਸਰੋਂ ਹੁੰਦੀ ਇੱਕ ਰਾਈ ਹੁੰਦੀ, ਰਾਈ ਸਰੋਂ ਤੋਂ ਵੀ ਛੋਟਾ ਹੁੰਦਾ। ਕਹਿੰਦੇ ਜਦੋਂ ਤੱਕ ਭਾਵ ਥੋੜ੍ਹੀ ਜਿਹੀ ਵੀ ਦੁਬਦਾ ਹਿਰਦੇ ਵਿੱਚ ਹੈ ਨਾ, ਉਦੋਂ ਤੱਕ ਬੈਰਾਗ ਹਿਰਦੇ ਵਿੱਚ ਉਤਪੰਨ ਨਹੀਂ ਹੋ ਸਕਦਾ, ਥੋੜ੍ਹੀ ਜਿੰਨੀ ਵੀ। ਸਤ ਸੰਗਤ ਜੀ, ਧਰਮ ਦੀ ਦੁਨੀਆ ਆਸਥਾ 'ਤੇ ਖੜੀ, ਸ਼ਰਧਾ 'ਤੇ ਖੜੀ। ਜਿਵੇਂ ਇੱਕ ਟੱਬ ਭਰਿਆ ਹੋਵੇ ਦੁੱਧ ਦਾ, ਜੇ ਬੂੰਦ ਵੀ ਕਾਂਜੀ ਪੈ ਗਈ ਤਾਂ ਸਭ ਫੁੱਟ ਜਾਂਦਾ, ਖਤਮ ਹੋ ਜਾਂਦਾ। ਜੇ ਥੋੜ੍ਹੀ ਜਿੰਨੀ ਵੀ ਹਿਰਦੇ ਵਿੱਚ ਕਿਤੇ ਗੁਰੂ ਮਹਾਰਾਜ ਦੇ ਪ੍ਰਤੀ ਸ਼ੰਕਾ ਆ ਜਾਵੇ, ਦੁਬਦਾ ਵਾਲੀ ਬਿਰਤੀ ਆ ਜਾਵੇ, ਸਭ ਕੁਝ ਖਤਮ ਹੋ ਜਾਂਦਾ। ਮਾਫ ਕਰਨਾ ਭਾਈ, ਹਾਲਾਤ ਵੇਖ ਕੇ ਖਾਸ ਕਰਕੇ ਪੰਜਾਬ ਦੇ ਬੜਾ ਹੀ ਅਜੀਬ ਜਿਹਾ ਲੱਗਦਾ ਕਿ ਸਾਡੇ ਪ੍ਰਚਾਰਕ ਕੀ ਬਚਨ ਕਰੀ ਜਾਂਦੇ ਸਤਿਗੁਰਾਂ ਦੀ ਬਾਬਤ, ਕੀ ਬਚਨ ਕਰੀ ਜਾਂਦੇ, ਅਤੇ ਅਸੀਂ ਵੀ ਸੁਣੀ ਜਾਂਦੇ। ਕੋਈ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਬਾਰੇ ਬੋਲਦਾ, ਕੋਈ ਸਤਿਗੁਰ ਨਿਸ਼ਾਨੀਆਂ ਬਾਰੇ ਬੋਲਦਾ, ਕੋਈ ਰਹਿਤ ਮਰਜ਼ਾਦਾ ਬਾਰੇ ਬੋਲਦਾ, ਉਹ ਤਖਤਾਂ ਬਾਰੇ ਬੋਲਦਾ। ਗੁਰੂ ਸਾਹਿਬ ਜੀ ਨੂੰ ਸਧਾਰਨ ਵਿਅਕਤੀ ਹੱਦ ਹੋ ਗਈ, ਸਧਾਰਨ ਵਿਅਕਤੀ ਕਹਿਤਾ ਜੀ। ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀਗੀ, ਜੇ ਗੁਰੂ ਸਾਹਿਬ ਜੀ ਨੂੰ ਵਿਅਕਤੀ ਸਾਬਤ ਕਰਾਂਗੇ ਤਾਂ ਵਿਅਕਤੀ ਗਲਤੀਆਂ ਕਰਦੇ ਨੇ, ਭੁੱਲਾਂ ਕਰਦੇ ਨੇ, ਅਤੇ ਦੁੱਖ ਵਾਲੀ ਅਤੇ ਸ਼ਰਮ ਵਾਲੀ ਗੱਲ ਇਹ ਹੈ ਜਿਨ੍ਹਾਂ ਨੇ ਗੁਰੂ ਨੂੰ ਵਿਅਕਤੀ ਕਿਹਾ ਉਹਨਾਂ ਨੇ ਗੁਰੂ ਦੇ ਜੀਵਨ ਵਿੱਚ ਭੁੱਲਾਂ ਵੀ ਸਾਬਤ ਕਰ ਦਿੱਤੀਆਂ, ਗੁਰੂ ਨੂੰ ਭੁਲੱਕੜ ਅਤੇ ਆਪਣੇ ਆਪ ਨੂੰ ਸਿਆਣਾ। ਅਖੇ ਜੀ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਾਬਾ ਪ੍ਰਿਥੀ ਚੰਦ ਨੂੰ ਜ਼ਿੰਮੇਵਾਰੀ ਦੇ ਕੇ ਭੁੱਲ ਕੀਤੀ, ਜ਼ਬਾਨ ਕਿਉਂ ਨਾ ਸੜੀ ਉਹਨਾਂ ਦੀ। ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜੀ ਦੀ ਬਾਬਤ ਵੀ ਕਿੰਨੇ ਢਿੰਦੀ ਕਲਾ ਦੇ ਸ਼ਬਦ ਵਰਤੇ। ਗੁਰੂ ਪਰਮੇਸ਼ਰ ਹੈ, ਗੁਰੂ ਖੁਦਾ ਨੇ ਮਨੁੱਖੀ ਸਰੀਰ ਧਾਰਨ ਕੀਤਾ ਕਿਉਂਕਿ ਮਨੁੱਖ ਨੂੰ ਸਮਝਾਉਣਾ ਸੀ। ਮਨੁੱਖ ਨਹੀਂ ਸਨ ਸਤਿਗੁਰੂ ਜੀ, ਮਨੁੱਖ ਨਹੀਂ ਸਨ। ਯਾਦ ਰਹੇ, ਜਿਹੜੇ ਮਰਜ਼ੀ ਇਤਿਹਾਸਕਾਰ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਗੁਰੂ ਬਾਬਾ ਨਾਨਕ ਸਾਹਿਬ ਜੀ ਦਾ ਸਰੀਰ ਵੀ ਨਹੀਂ ਪ੍ਰਾਪਤ ਹੋਇਆ ਅਤੇ ਕਲਗੀਆਂ ਵਾਲੇ ਸਤਿਗੁਰਾਂ ਦਾ ਸਰੀਰ ਵੀ ਨਹੀਂ ਪ੍ਰਾਪਤ ਹੋਇਆ। ਭਾਈ ਮਹਾਰਾਜ ਦੇ ਹੁਕਮ ਸੀਗੇ, ਸਾਡਾ ਅੰਗੀਠਾ ਨਾ ਫਰੋਲਿਓ, ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਨਾਂਦੇੜ ਮਹਾਰਾਸ਼ਟਰ ਪਿਆਰ ਵਿੱਚ ਆਏ ਖਾਲਸੇ ਨੇ ਅੰਗੀਠਾ ਫਰੋਲਿਆ। ਸਰੀਰ ਦੇ ਅੰਸ, ਅਸਥੀਆਂ, ਫੁੱਲ ਜਿਹਨੂੰ ਆਪਾਂ ਕਹਿੰਦੇ ਹਾਂ, ਸਰੀਰ ਦੇ ਅੰਸ਼ ਨਹੀਂ ਪ੍ਰਾਪਤ ਹੋਏ। ਇੱਕ ਸ੍ਰੀ ਸਾਹਿਬ ਪ੍ਰਾਪਤ ਹੋਈ ਸੀ ਜਿਹਦੇ ਹਜ਼ੂਰ ਸਾਹਿਬ ਹਰ ਰੋਜ਼ ਦਰਸ਼ਨ ਕਰਾਏ ਜਾਂਦੇ, ਗੁਰੂ ਸਰੀਰ ਨਹੀਂ ਸਨ, ਸਰੀਰ ਧਾਰਨ ਕਰਕੇ ਆਏ ਸਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਕਹਾਇਆ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਨ। ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ, ਗੁਰ ਪਰਮੇਸ਼ਰ ਏਕੋ ਜਾਨ, ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਿਆ ਸਮਾਏ, ਮੇਰਾ ਗੁਰ ਪਰਮੇਸ਼ਰ ਸੁਖਦਾਈ, ਅਨੇਕਾਂ ਹੀ ਬਾਣੀ ਵਿੱਚ ਬਚਨ। ਔਰ ਕਲਗੀਧਰ ਪਾਤਸ਼ਾਹ ਨੇ ਬਾਅਦ ਵਿੱਚ ਵੀ ਬਹੁਤ ਚੋਜ ਕੀਤੇ, ਜਿਵੇਂ ਮਨਮਾੜ ਦੀ ਧਰਤੀ, ਜਿਹੜੀਆਂ ਸੰਗਤਾਂ ਬਾਏ ਰੇਲ ਹਜ਼ੂਰ ਸਾਹਿਬ ਜਾਂਦੀਆਂ, ਬਾਬਾ ਨਿਧਾਨ ਸਿੰਘ ਸਾਹਿਬ ਨੇ ਜਿਹੜਾ ਸਥਾਨ ਪ੍ਰਗਟ ਕੀਤਾ, ਬਾਲਾ ਰਾਓ ਅਤੇ ਰੁਸਤਮ ਰਾਓ ਜਿਹੜੇ ਦੋ ਰਾਜੇ ਸੀਗੇ, ਪੂਨੇ ਸਤਾਰੇ ਦੀ ਜੇਲ੍ਹ ਵਿੱਚੋਂ ਮਾਣਨੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਣ ਤੋਂ 30 ਸਾਲ ਬਾਅਦ ਉਸ ਅਸਥਾਨ 'ਤੇ ਦੋਨਾਂ ਰਾਜਿਆਂ ਨੂੰ ਛਡਵਾਇਆ। ਛਡਵਾਇਆ ਹੀ ਨਹੀਂ, ਗੁਰੂ ਕੇ ਸਿੰਘਾਂ ਨੇ, ਗੁਰੂ ਕੇ ਖਾਲਸੇ ਨੇ ਉਹਨਾਂ ਦਾ ਰਾਜ ਭਾਗ ਫਿਰ ਉਹਨਾਂ ਨੂੰ ਦੁਬਾਰਾ ਦਵਾਇਆ। ਉਹ ਤਾਂ ਇਤਿਹਾਸ ਹੈਗਾ, ਉਹ ਸਾਖੀਆਂ ਥੋੜ੍ਹਾ ਹੈਗੀਆਂ। ਜਿਹੜਾ ਸਥਾਨ ਬਾਬਾ ਨਿਧਾਨ ਸਿੰਘ ਸਾਹਿਬ ਜੀ ਨੇ ਮਨਵਾੜ ਦੀ ਧਰਤੀ 'ਤੇ ਪ੍ਰਗਟ ਕੀਤਾ, ਜਿਹਦਾ ਪ੍ਰਬੰਧ ਹੁਣ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਸਾਹਿਬ ਹਜ਼ੂਰ ਸਾਹਿਬ ਵਾਲੇ ਕਰਦੇ। ਗੁਰੂ ਕੇ ਅਨੇਕਾਂ ਹੀ ਚੋਜ ਨੇ, ਗੁਰੂ ਕੇ ਅਨੇਕਾਂ ਹੀ ਕੌਤਕ ਨੇ ਭਾਈ। ਗੁਰੂ ਸਾਹਿਬ ਜੀ ਮਹਾਰਾਜ ਵਿਆਪਕ ਨੇ, ਸਤਿਗੁਰੂ ਜੀ ਮਹਾਰਾਜ ਉੱਪਰ ਸ਼ਰਧਾ ਰੱਖੋ, ਜਿੰਨਾ ਚਿਰ ਸ਼ਰਧਾ ਨਹੀਂ ਨਿਤਨੇਮ ਨਹੀਂ ਕਰ ਸਕਦੇ, ਸਿੱਖੀ ਨਹੀਂ ਕਮਾ ਸਕਦੇ, ਸਭ ਕੁਝ ਸਾਨੂੰ ਉੱਦਾਂ ਹੀ ਦਿਖਾਈ ਦਿੰਦਾ। ਸਿਦਕ ਰੱਖੋ ਮਹਾਰਾਜ 'ਤੇ, ਐਵੇਂ ਕਿਸੇ ਕੱਚੇ ਵੇਲੇ ਦਾ ਬਚਨ ਸੁਣ ਕੇ ਮਤਾ ਕਿਤੇ ਨਿਤਨੇਮ ਛੱਡਿਓ, ਮਤਾ ਕਿਤੇ ਗੁਰੂ ਤੋਂ ਸ਼ਰਧਾ, ਗੁਰੂ ਤੋਂ ਵਿਸ਼ਵਾਸ ਨੂੰ ਡਲਾਇਓ। ਜਬ ਲੱਗ ਦੂਜੀ ਰਾਈ, ਰਾਈ ਮਾਤਰ ਥੋੜ੍ਹਾ ਜਿੰਨਾ ਵੀ, ਜਿੰਨਾ ਚਿਰ ਹਿਰਦੇ 'ਚ ਦੁਬਦਾ ਦਾ ਅੰਸ ਹੈ ਵੈਰਾਗ ਨਹੀਂ ਪ੍ਰਾਪਤ ਹੁੰਦਾ। ਅਧਿਆਤਮਿਕ ਰੂਹਾਨੀ ਜੋ ਮਾਨਸਿਕ ਵਿਕਾਸ ਹੈ, ਨਹੀਂ ਹੋ ਸਕਦਾ ਭਾਈ।
ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰ ਨਾ ਦੂਜਾ ਭਾਈ।
ਪਰਮਾਤਮਾ ਸਾਰਾ ਸੰਸਾਰ ਤੇਰਾ, ਤੂੰ ਇੱਕ ਦਾਤਾ, ਤੇਰੇ ਤੋਂ ਬਿਨਾਂ ਕੋਈ ਸਮਰੱਥ ਨਹੀਂ, ਤੁਧ ਬਿਨ ਦੂਜਾ ਨਾ ਹੀ ਕੋਏ।
ਮਨਮੁਖ ਜੰਤ ਦੁੱਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ।
ਮਹਾਰਾਜ ਕਹਿੰਦੇ ਮਨਮੁਖ ਜੰਤ ਸਦਾ ਦੁੱਖ ਵਿੱਚ ਵਾਸਾ ਕਰਦੇ ਨੇ, ਗੁਰਮੁਖਾਂ ਨੂੰ ਵਡਿਆਈ ਮਿਲਦੀ ਲੋਕ ਪਰਲੋਕ ਵਿੱਚ।
ਅਪਰੇ ਅਪਾਰ ਅਗਾਮੇ ਅਗੋਚਰ ਕਹਿਣਾ ਕੀਮ ਨਾ ਪਾਈ।
ਪਰਮਾਤਮਾ ਅਪਾਰ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਅਗਮ ਅਗੋਚਰ ਹੈ, ਕਹਿ ਕਹਿ ਕੇ ਕੀਮਤ ਨਹੀਂ ਪਾਈ ਜਾ ਸਕਦੀ, ਅੰਤ ਨਾ ਸਿਵਤੀ ਕਹਿਣ ਨਾ ਅੰਤ।
ਸੁਨ ਸਮਾਦ ਮਹਾ ਪਰਮਾਰਥ ਤੀਨ ਭਵਨ ਪਤ ਨਾ।
ਇਹਦੇ ਅਰਥ ਵਿਦਵਾਨਾਂ ਨੇ ਅਨਵੇਂ ਕਰਕੇ ਕੀਤੇ ਨੇ। ਅਨਵੇਂ ਇੱਕ ਅਰਥ ਦੀ ਵਿਧੀ ਹੁੰਦੀ, ਕੁਝ ਸ਼ਬਦ ਉਲਟੇ ਪੁਲਟੇ ਇੱਧਰ ਉੱਧਰ ਕਰਨੇ, ਸੰਪਰਦਾਇ ਵਿਦਵਾਨਾਂ ਚ ਪੜਾਉਂਦੇ। ਜਿਵੇਂ ਬਾਣੀ ਚ ਇੱਕ ਤੁੱਕ ਆਉਂਦੀ ਨਾ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਇਹ ਤੁੱਕ ਦੇ ਅਰਥਾਂ ਵੱਲ ਥੋੜਾ ਜਿਹਾ ਖਾਸ ਧਿਆਨ ਦੇਣਾ। ਨਾਏ ਤੇਰਾ ਸੁਣ ਕੇ ਜਮਦੂਤ ਛੱਡ ਜਾਹੇ, ਹੁਣ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਇਹ ਤੁੱਕ ਅਸੀਂ ਪੜਦੇ ਹਾਂ ਤੇ ਅਰਥ ਸਮਝ ਨਹੀਂ ਆਉਂਦੇ, ਪਰ ਜੇ ਉਲਟਾ ਕਰਕੇ ਖਾਲੀ ਸਮਝਣ ਵਾਸਤੇ, ਨਾਏ ਤੇਰਿਆ ਸੁਣ ਕੇ ਜਮਦੂਤ ਛੱਡ ਜਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰਿਆ ਛੱਡ ਜਾਹੇ। ਇਹ ਜੋ ਤੁੱਕ ਹੈ, ਇਹਦੇ ਅਰਥ ਅਨਵੇਂ ਕਰਕੇ ਸਾਰੇ ਵਿਦਵਾਨਾਂ ਨੇ ਕੀਤੇ ਨੇ, ਇੱਧਰ ਉੱਧਰ ਕਰਕੇ। ਕਹਿੰਦੇ ਪਰਮਾਤਮਾ ਤੀਨ ਭਵਨ ਪਤ, ਤਿੰਨਾਂ ਭਵਨਾਂ ਦਾ ਪਤੀ ਹੈ। ਉਹਦਾ ਨਾਮ ਜੋ ਹੈ ਮਹਾਂ ਪਰਮਾਰਥ ਹੈ, ਅਤੇ ਗੁਰਮੁਖ ਨਾਮ ਜਪਦੇ ਨੇ ਅਤੇ ਸੁਨ ਵਿੱਚ ਸਮਾਧੀ ਲਗਾਉਂਦੇ। ਉਹਨਾਂ ਦੀ ਸਮਾਧੀ ਸੋ ਸਹਿਜ ਸਮਾਧੀ, ਸਹਿਜ ਸਮਾਧ ਆਨੰਦ ਸੁਖ ਪੂਰਾ ਗੁਰਦੀਨ।
ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹਾਮ।
ਕਹਿੰਦੇ ਉਹਨਾਂ ਦੇ ਜਿਨ੍ਹਾਂ ਦੇ ਵਾਹਿਗੁਰੂ ਪਰਮਾਤਮਾ ਨੇ ਸਭ ਜੀਵ ਜੰਤੂਆਂ ਦੇ ਮੱਥੇ ਦੇ ਆਪ ਕਰਮ ਲਿਖੇ, ਹੱਥ ਕਲਮ ਅਗਮ ਮਸਤਕ ਲੇਖਾਵਤੀ, ਸੰਸਾਰ ਦੇ ਜੀਆਂ ਦੇ ਕਰਮ ਲਿਖੇ, ਕਰਮਾਂ ਦੇ ਮੁਤਾਬਕ ਜੂਨਾਂ ਪ੍ਰਾਪਤ ਹੋਈਆਂ, ਤੇ ਲਿਖੇ ਹੋਏ ਲਿਖਾਂ ਦੇ ਮੁਤਾਬਕ ਮਨੁੱਖ ਦੁੱਖ ਅਤੇ ਸੁੱਖ ਭੋਗਦੇ ਹਨ।
ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾਮੰ।
ਮਹਾਰਾਜ ਕਹਿੰਦੇ ਚੰਗੇ ਅਤੇ ਮੰਦੇ ਕਰਮ, ਸਧਾਰਨ ਕਰਮ ਵਾਹਿਗੁਰੂ ਆਪ ਕਰਾਉਂਦਾ ਹੈ, ਆਪ ਗੁਰਮੁਖਾਂ ਨੂੰ ਭਗਤੀ ਦੀ ਦਾਤ ਦਿੰਦਾ। ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ।
ਮਨਮੁਖ ਜੂਠ ਲਹਿ ਪੈ ਮਾਨ ਆਪੇ ਗਿਆਨ ਅਗਾਮੰ।
ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦਾ ਭੈ ਮਾਨੰਗ ਭੈ ਮੰਨਿਆ ਨਾ, ਮਨ ਮੁੱਖ ਜੂਠ ਲਹਿ, ਉਹਨਾਂ ਦੇ ਮਨ ਦੀ ਵੀ ਜੂਠ ਲਹਿ ਜਾਂਦੀ ਤੇ ਮੁੱਖ ਵੀ, ਨਾਨਕ ਚੁਲੀਆਂ ਸੁੱਚੀਆਂ ਜੇ ਭਰ ਜਾਣਾ ਕੋਈ, ਮੁੱਖ ਵੀ ਸੁੱਚਾ ਹੋ ਜਾਂਦਾ ਉਹਨਾਂ ਗੁਰਮੁਖਾਂ ਦਾ। ਸੋ ਆਪੇ ਹੀ ਉਹ ਗੁਰਮੁਖ ਪਰਮਾਤਮਾ ਦੇ ਪਿਆਰੇ ਅਗੰਮ ਗਿਆਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦੇ।
ਜਿਨ ਚਾਖਿਆ ਸੇ ਸਾਧ ਜਾਣਨ ਜਿਉਂ ਗੁੰਗੇ ਮਠਿਆਰ।
ਮਹਾਰਾਜ ਕਹਿੰਦੇ ਕਹਿਣ ਦੀਆਂ ਗੱਲਾਂ ਨਹੀਂ, ਇਹ ਮੰਨਣ ਦੀਆਂ ਗੱਲਾਂ ਨੇ। ਜਿਨ੍ਹਾਂ ਨੇ ਇਸ ਰਸ ਨੂੰ ਚਾਖਿਆ ਉਹ ਹੀ ਜਾਣਦੇ ਨੇ, ਜਿਵੇਂ ਗੁੰਗੇ ਦੀ ਮਠਿਆਈ, ਗੁੰਗਾ ਮਠਿਆਈ ਖਾ ਲਵੇ ਤੇ ਦੱਸ ਨਹੀਂ ਨਾ ਸਕਦਾ ਕਿੰਨਾ ਸਵਾਦ ਹੈਗਾ, ਇਸ਼ਾਰੇ ਕਰ ਸਕਦਾ। ਗੁਰਮੁਖ ਵੀ ਕਹੋ ਕਬੀਰ ਗੁੰਗੇ ਗੁੜਕਾਇਆ, ਪੁੱਛੇ ਤੇ ਕਿਆ ਕਹੀ ਹੈ, ਜੇ ਹੋ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਏ।
ਕਥਾ ਕਾ ਕਿਆ ਕਥੀਐ ਭਾਈ ਚਾਲੋ ਸਦਾ ਰਜਾਈ।
ਕਹਿੰਦੇ ਅਕਥ ਵਾਹਿਗੁਰੂ ਦਾ ਕੀ ਕਥਨ ਕਰੀਏ ਭਾਈ, ਉਹਦੀ ਰਜਾ ਵਿੱਚ ਹੀ ਚੱਲਣਾ ਚਾਹੀਦਾ, ਜਿਸ ਨਾਲ ਜ਼ੋਰ ਨਾ ਚੱਲੇ ਖਲੇ ਕੀ ਚੈਰਦਾਸ।
ਗੁਰਦਾਤਾ ਮੇਲੇ ਤਾ ਮਤ ਹੋਵੇ ਨਿਗੁਰੇ ਮਤ ਨਾ ਕਾਈ।
ਜੇ ਮਾਲਕ ਦਇਆ ਕਰਕੇ ਗੁਰੂ ਨਾਲ ਮੇਲ ਦੇਵੇ ਤਾਂ ਮਤ ਪ੍ਰਾਪਤ ਹੁੰਦੀ ਹੈ, ਜਿਹੜੇ ਨਿਗੁਰੇ ਨੇ ਉਹਨਾਂ ਨੂੰ ਕੋਈ ਮਤ ਨਹੀਂ। ਭਾਵੇਂ ਬਾਹਰੀ ਤੌਰ ਤੇ ਸਿਆਣੇ ਹੋਣ, ਪਰ ਪਰਮਾਤਮਾ ਜਿਉਂ ਨਿਗੁਰਾਂ ਬਹੁ ਬਾਤਾਂ ਜਾਣੇ, ਹਰ ਦਰਗਹਿ ਹੈ ਭ੍ਰਸ਼ਟੀ।
ਜਿਉਂ ਚਲਾਏ ਤਿਉਂ ਚੱਲ ਹੈ ਭਾਈ ਹੋਰ ਕਿਆ ਕੋ ਕਰੇ ਚਤੁਰਾ।
ਕਹਿੰਦੇ ਜਿਵੇਂ ਵਾਹਿਗੁਰੂ ਚਲਾਉਂਦੇ ਨੇ ਅਸੀਂ ਤਿਵੇਂ ਚੱਲਦੇ ਹਾਂ, ਕਾਠ ਪੁਤਲੀਆਂ ਕਾਠ ਕੀ ਪੁਤਰੀ ਕਹਾਂ ਕਰੇ, ਬਪੁਰੀ ਖਿਲਾਮਨ ਹਾਰੋ ਜਾਨੈ, ਜੈਸਾ ਭੇਕ ਕਰਾਵੈ ਬਾਜੀਗਰ ਤੈਸੋ ਹੀ ਸਾਜ ਜਾਨੈ।
ਇੱਕ ਪਰਮ ਭਲਾਏ ਇੱਕ ਭਗਤੀ ਰਾਤੇ ਤੇਰਾ ਖੇਲ ਅਪਾਰਾ।
ਮਹਾਰਾਜ ਕਹਿੰਦੇ ਇੱਕ ਐਸੇ ਗੁਰਮੁਖ ਮਹਾਤਮਾ ਨੇ ਜਿਨ੍ਹਾਂ ਨੂੰ ਭਗਤੀ ਵਿੱਚ ਲਾਇਆ, ਇੱਕ ਮਨਮੁਖ ਨੇ, ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨਮੁਖ ਜਨਮ ਪਵਾਏ, ਤੇਰਾ ਅਪਾਰ ਖੇਲ ਹੈ ਮੇਰੇ ਮਾਲਿਕ।
ਜਿਤ ਤੁਧ ਲਾਏ ਤਿਹਾ ਫਲ ਪਾਇਆ ਤੂੰ ਹੁਕਮ ਚਲਾਵਨ ਹਾਰਾ।
ਮਹਾਰਾਜ ਤੈਂ ਜਿੱਧਰ ਲਾਇਆ ਉਹੋ ਜਿਹੀ ਮਨੁੱਖਾਂ ਨੇ ਫਲ ਪਾਇਆ, ਉਹੋ ਜਿਹੇ ਕਰਮ ਕੀਤੇ ਹਨ। ਤੂੰ ਹੁਕਮੀ ਹੈ, ਹੁਕਮ ਦੇ ਮੁਤਾਬਕ ਸੰਸਾਰ ਨੂੰ ਚਲਾਉਂਦਾ ਹੈ ਕਰਤਾ ਪੁਰਖ।
ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜੀਉ ਪਿੰਡ ਤੁਮਾਰਾ।
ਮਹਾਰਾਜ ਕਹਿੰਦੇ ਸੇਵਾ ਤੇ ਤਾਂ ਕਰੀਏ ਜੇ ਆਪਣਾ ਕੁਛ ਹੋਵੇ, ਤੇਰੋ ਕੀ ਆ ਤੁਝੇ ਹਕਿਆਰ ਪਾਉ, ਨਾਮ ਤੇਰਾ ਤੁਸੀਂ ਚਵਰ ਢੁਲਾਰੇ।
ਸਤਿਗੁਰ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮ ਆਧਾਰ।
ਮਹਾਰਾਜ ਕਹਿੰਦੇ ਮਾਲਕ ਨੇ ਦਇਆ ਕੀਤੀ, ਗੁਰੂ ਮਿਲਿਆ, ਜਦੋਂ ਗੁਰੂ ਮਿਲਿਆ ਗੁਰੂ ਦੀ ਕਿਰਪਾ ਹੋਈ, ਕਿਰਪਾ ਦਾ ਨਤੀਜਾ ਇਹ ਕਿ ਅੰਮ੍ਰਿਤ ਨਾਮ ਆਧਾਰ ਆ, ਨਾਮ ਅੰਮ੍ਰਿਤ ਆਧਾਰ ਆਸਰਾ ਪ੍ਰਾਪਤ ਹੋਇਆ।
ਗਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣ ਮਹਿ ਗਿਆਨ ਧਿਆਨ।
ਕਹਿੰਦੇ ਉਹ ਗੁਰਮੁਖ ਮਹਾਤਮਾ ਸੰਤ ਲੋਕ ਜੋ ਹਨ, ਸੋ ਉਹਨਾਂ ਨੇ ਪ੍ਰਾਪਤੀ ਕੀਤੀ ਦਸਮ ਦੁਆਰ ਦੁਆਰਾ, ਜਿਹਨੂੰ ਗਗਨੰਤਰ ਆਖਿਆ, ਉਹਦੇ ਵਿੱਚ ਵਸਿਆ ਹੋਇਆ ਮਹਾਰਾਜ ਹਿਰਦੇ ਵਿੱਚ ਪ੍ਰਗਟ ਹੋ ਗਿਆ ਸ਼ੁਭ ਗੁਣਾਂ ਦੁਆਰਾ, ਤੇ ਗੁਣਮਹਿ ਗਿਆਨ ਧਿਆਨ, ਪਰਮਾਤਮਾ ਦਾ ਨਾਮ ਜਪਿਆ, ਨਾਮ ਤੋਂ ਗਿਆਨ ਅਤੇ ਧਿਆਨ, ਬਾਹਰਮੁਖੀ ਗਿਆਨ ਨੌਲੇਜ ਨਹੀਂ, ਜਾਣਕਾਰੀ ਨਹੀਂ, ਬ੍ਰਹਮ ਗਿਆਨ ਮੋਕਸ਼ ਉਹਨਾਂ ਨੂੰ ਪ੍ਰਾਪਤ ਹੋਇਆ ਮਹਾਤਮਾ ਸੰਤਾਂ ਨੂੰ।
ਨਾਮ ਮਨ ਭਾਵੈ ਕਹੈ ਕਹਾਵੈ ਤੱਤੋ ਤੱਤ ਵਖਾਣ।
ਮਹਾਰਾਜ ਕਹਿੰਦੇ ਉਹ ਗੁਰਮੁਖਾਂ ਨੂੰ ਪਾਉਂਦਾ ਹੈ ਪਰਮਾਤਮਾ ਦਾ ਨਾਮ, ਤੇ ਕਹੈ ਕਹਾਵੈ ਆਪ ਵੀ ਨਾਮ ਜਪਦੇ, ਹੋਰਨਾਂ ਦੇ ਕੋਲੋਂ ਵੀ ਜਪਾਉਂਦੇ, ਕਹਾਉਂਦੇ ਕਿ ਜਪੋ ਭਾਈ ਸਾਰੇ ਜਪੋ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ, ਜੋ ਆਪ ਜਪੈ ਵਰਾ ਨਾਮ ਜਪਾਵੈ। ਔਰ ਤੱਤੋ ਤੱਤ ਜੋ ਤੱਤ ਸਰੂਪ ਵਾਹਿਗੁਰੂ ਉਹਦਾ ਹੀ ਵਖਿਆਨ ਕਰਦੇ, ਵਾਹਿਗੁਰੂ ਜੀ ਦਾ ਹੀ ਬਚਨ ਕਰਦੇ ਹਨ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਜਗ ਬੌਰਾਨ।
ਮਹਾਰਾਜ ਕਹਿੰਦੇ ਸ਼ਬਦ ਹੈ ਗੁਰੂ ਪੀਰ, ਤੇ ਹੁਣ ਇੱਕ ਜ਼ਰੂਰ ਬੇਨਤੀ ਕਰਾਂ, ਸਮਾਂ ਭਾਵੇਂ ਕਰੀਬਨ ਉੱਪਰ ਹੀ ਹੋ ਰਿਹਾ, ਮਾਫ਼ ਕਰ ਦੇਣਾ, ਅੱਜ ਬੜੀ ਧਾਰਨਾ ਚੱਲੀ ਅਖੇ ਜੀ ਗਿਆਨ ਗੁਰੂ ਗਿਆਨ ਗੁਰੂ ਗਿਆਨ ਗੁਰੂ, ਗਿਆਨ ਕਿੱਥੇ ਗੁਰੂ ਹੈਗਾ, ਸ਼ਬਦ ਗੁਰੂ ਹੈਗਾ, ਸ਼ਬਦ ਗੁਰੂ ਹੈ, ਗਿਆਨ ਗੁਰੂ ਨਹੀਂ। ਔਰ ਜੇ ਉਹ ਗਿਆਨ ਗੁਰੂ ਕਹਿੰਦੇ ਉਹ ਨੌਲੇਜ ਨੂੰ ਗੁਰੂ ਕਹਿੰਦੇ ਕਿ ਨੌਲੇਜ ਹੀ ਗੁਰੂ ਹੈ, ਮਾਫ਼ ਕਰਨਾ ਜੇ ਨੌਲੇਜ ਦੀ ਗੱਲ ਕਰੀਏ ਨਾ ਭਾਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਨੌਲੇਜ ਨਹੀਂ ਹੈਗੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਗਿਆਨ ਹੈਗਾ ਗਿਆਨ। ਅਸੀਂ ਗੱਲ ਨੌਲੇਜਾਂ ਦੀ ਕਰਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਨੌਲੇਜ ਹੈ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹੁਣ ਤੱਕ ਕਿੰਨੇ ਮਹਾਂਪੁਰਖਾਂ ਨੇ ਪੜ੍ਹਿਆ, ਕਿੰਨੇ ਵਿਦਵਾਨਾਂ ਨੇ ਪੜ੍ਹਿਆ, ਜੇ ਨੌਲੇਜ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੜ੍ਹਨ ਵਾਲੇ, ਮਾਫ਼ ਕਰਨਾ, ਸਾਈਕਲ ਦੀ ਖੋਜ ਵੀ ਨਹੀਂ ਕਰ ਸਕੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਦਾਰਥਾਂ ਦੀ ਖੋਜ ਨਹੀਂ ਹੈ, ਜੇ ਨੌਲੇਜ ਹੁੰਦੀ ਤੇ ਹੁਣ ਤੱਕ ਪਦਾਰਥਾਂ ਦੀ ਖੋਜ ਹੁੰਦੀ, ਵਿਗਿਆਨ ਦੀ ਖੋਜ ਹੁੰਦੀ। ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਪੂਰਨ ਨੇ, ਪਿਛਲੀ ਵਾਰੀ ਵੀ ਅਰਜ਼ ਕੀਤੀ ਸੀਗੀ ਕਿ ਜੇ ਗੁਰਬਾਣੀ ਦੇ ਅਰਥ ਵਿਗਿਆਨ ਦੇ ਨਜ਼ਰੀਏ ਕਰੀਏ ਤੇ ਕਰ ਸਕਦੇ ਹਾਂ, ਸੰਪੂਰਨ ਨੇ ਸੰਪੂਰਨ ਨੇ, ਲੇਕਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਹਰਮੁਖੀ ਗਿਆਨ ਨਹੀਂ ਹੈ। ਜੇ ਨੌਲੇਜ ਦੀ ਗੱਲ ਕਰੀਏ ਤੇ ਧਾਰਮਿਕ ਪੁਸਤਕਾਂ ਤੋਂ ਇਲਾਵਾ ਵਿਗਿਆਨ ਦੀਆਂ ਪੁਸਤਕਾਂ ਵਿੱਚ ਜ਼ਿਆਦਾ ਨੌਲੇਜ ਜੇ ਤੁਸੀਂ ਪੜ੍ਹ ਕੇ ਦੇਖ ਲਓ, ਕਿਉਂਕਿ ਵਿਗਿਆਨ ਦੀਆਂ ਪੁਸਤਕਾਂ ਪੜ੍ਹਨ ਵਾਲਿਆਂ ਨੇ ਇਜਾਦ ਕੀਤੀ ਆ, ਮੈਕ ਬਣਾਏ, ਸਪੀਕਰ ਬਣਾਏ, ਪੱਖੇ ਕੂਲਰ ਬਣਾਏ ਨੇ, ਧਰਮ ਦੀਆਂ ਪੁਸਤਕਾਂ ਨੇ ਪੜ੍ਹਨ ਵਾਲਿਆਂ ਨੇ ਬ੍ਰਹਮ ਗਿਆਨ ਨੂੰ ਖੋਜਿਆ, ਮੋਕਸ਼ ਨੂੰ ਖੋਜਿਆ। ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਅਰਥਾਂ ਦੇ ਨਾਲ ਧੱਕਾ ਕਰ ਰਹੇ ਨੇ ਅੱਜ ਕੱਲ੍ਹ ਦੇ ਵਿਦਵਾਨ, ਅੱਜ ਕੱਲ੍ਹ ਦੇ ਬੁਲਾਰੇ, ਇਹ ਅਸੀਂ ਦਲੇਰੀ ਨਾਲ ਕਹਿ ਦੇਣਾ, ਦੁੱਖ ਲੱਗਦਾ। ਮੂਲ ਸਿਧਾਂਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੋਲ ਅਧਿਆਤਮਿਕਤਾ ਹੈ, ਨਿਰੋਲ ਅਧਿਆਤਮਿਕਤਾ, ਅਧਿਆਤਮਿਕਤਾ ਨਾ ਆਪਣੇ ਜੀਵਨ ਵਿੱਚ ਤੇ ਲੋਕਾਂ ਨੂੰ ਵੀ ਉਲਝਾ ਰਹੇ ਨੇ, ਐਸੇ ਸਰੀਰ ਸਤਿਗੁਰੂ ਇਸ ਮਤ ਦੇਵੇ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਵੀ ਜਗ੍ਹਾ ਤੇ ਗਿਆਨ ਗੁਰੂ ਨਹੀਂ ਆਉਂਦਾ, ਗੁਰੂ ਦਾ ਗਿਆਨ ਜ਼ਰੂਰ ਸ਼ਬਦ ਆਇਆ, ਗੁਰੂ ਦਾ ਗਿਆਨ। ਹੁਣ ਦਾਤਾ ਵੱਡਾ ਹੁੰਦਾ ਕਿ ਦਾਤ ਵੱਡੀ ਹੁੰਦੀ ਭਾਈ, ਦਾਤ ਗਿਆਨ ਹੈ, ਦਾਤਾ ਗੁਰੂ ਹੈ, ਇਸ ਕਰਕੇ ਗੁਰੂ ਵੱਡਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਡੇ ਨੇ, ਨਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਵੱਡਾ ਹੈ। ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅਸੀਂ ਪੂਜਾ ਰਹੀ ਹਾਂ, ਸਾਨੂੰ ਇਹ ਨਹੀਂ ਕਿਹਾ ਗਿਆ ਕਿ ਗਿਆਨ ਦੀ ਪੂਜਾ ਕਰਨੀ ਹੈ, ਸਾਨੂੰ ਇਹ ਕਿਹਾ ਗਿਆ ਕਿ ਗੁਰੂ ਮਾਨਿਓ ਗ੍ਰੰਥ, ਗਿਆਨ ਗੁਰੂ ਨਹੀਂ, ਗ੍ਰੰਥ ਗੁਰੂ ਹੈ, ਸ਼ਬਦ ਗੁਰੂ ਹੈ, ਗਿਆਨ ਗੁਰੂ ਦੀ ਦਿੱਤੀ ਹੋਈ ਦਾਤ ਹੈ, ਸਾਨੂੰ ਜੀਵਨ ਜੁਗਤ ਜੋ ਮਿਲਦੀ ਹੈ। ਦਾਤਾ ਫਿਰ ਵੀ ਸਾਡੇ ਲਈ ਮਹਾਨ ਹੋਇਆ, ਦਾਤ ਸਾਡੇ ਲਈ ਮਹਾਨ ਨਹੀਂ ਹੋਈ। ਇੱਥੇ ਗਿਆਨ ਗੁਰੂ ਨਹੀਂ ਕਹਿੰਦੇ, ਕਹਿੰਦੇ ਸ਼ਬਦ ਗੁਰ ਪੀਰਾ, ਗੁਰੂ ਪੀਰ ਹੀ ਸ਼ਬਦ ਹੈ, ਸ਼ਬਦ ਹੀ ਗੁਰੂ ਹੈ ਸਿੱਖਾਂ ਦਾ, ਹਿੰਦੂਆਂ ਦਾ, ਸ਼ਬਦ ਹੀ ਪੀਰ ਹੈ ਤੁਰਕਾਂ ਦਾ, ਸਭਰੀ ਸਾਰੀ ਮਨੁੱਖਤਾ ਦਾ। ਅਤੇ ਗਹਿਰ ਗੰਭੀਰਾ, ਗਹਿਰ ਹੈ, ਗੰਭੀਰ ਹੈ, ਸ਼ਬਦ ਤੋਂ ਬਿਨਾਂ ਸਾਰਾ ਸੰਸਾਰ ਬੌਰਾ, ਬਿਨ ਨਾਵੈ ਜਾਂ ਕਮਲਾ ਫਿਰੈ, ਗੁਰਮੁਖ ਨਦਰੀ ਆਇਆ।
ਪੂਰਾ ਬੈਰਾਗੀ ਸਹਿਜ ਸੁਭਾਗੀ ਸੱਚ ਨਾਨਕ ਮਨ ਮਾਨ।
ਸ਼ਬਦ ਦੀ ਸਮਾਪਤੀ ਕਰਦੇ ਗੁਰੂ ਬਾਬਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਪੂਰਾ ਉਹ ਬੈਰਾਗੀ ਹੈ, ਕੌਣ, ਜਿਹੜਾ ਸੁਤੇ ਸਿੱਧੀ ਮਹਾਰਾਜ ਜੀ ਦੇ ਨਾਮ ਰਸ ਵਿੱਚ ਮਸਤ ਹੈ, ਉਹ ਵੱਡਿਆਂ ਭਾਗਾਂ ਵਾਲਾ, ਜਿਹਦਾ ਨਿਸ਼ਚੇ ਕਰਕੇ ਮਹਾਰਾਜ ਤੇ ਮਨ ਮੰਨਿਆ ਹੋਇਆ, ਪਰਮੇਸ਼ਰ ਤੇ ਮਨ ਮੰਨਿਆ ਹੋਇਆ, ਉਹ ਬੈਰਾਗੀ ਹੈ, ਉਹ ਬੈਰਾਗਵਾਨ ਹੈ, ਉਹ ਮਹਾਤਮਾ ਧਰਮਾਤਮਾ ਧਰਮੀ ਪੁਰਖ ਹੈ। ਸਾਧ ਸੰਗਤ ਜੀ, ਆਪ ਜੀ ਦੇ ਦਰਸ਼ਨ ਦੀਦਾਰ ਕਰਕੇ ਮਨ ਪ੍ਰਸੰਨ ਹੋਇਆ। ਕਥਾ ਤੇ ਸੀਗੀ ਸ਼੍ਰੀ ਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦੀ, ਪਰ ਅਸੀਂ ਪੰਜਾਬ ਆਏ ਸੀਗੇ। ਉਹ ਕਹਿੰਦੇ ਤੁਸੀਂ ਹਾਜ਼ਰੀ ਭਰ ਲਓ। ਮਹਾਰਾਜ ਕਲਗੀਧਰ ਪਾਤਸ਼ਾਹ ਦੇ ਬਹੁਤੇ ਪਿਆਰੇ ਨੇ ਅਤੇ ਮਹਾਰਾਜ ਦੇ ਘਰਦਾਰ ਦੇ ਕੂਕਰ ਜਾਣ ਕੇ ਸਾਨੂੰ ਵੀ ਪਿਆਰ ਕਰਦੇ ਨੇ। ਉਹਨਾਂ ਦਾ ਧੰਨਵਾਦ ਜੋ ਜ਼ਰੀਆ ਬਣੇ ਆਪ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ। ਗਰੀਬ ਨਿਵਾਜ ਮਹਾਰਾਜ ਦੀ ਬਾਣੀ ਦੀ ਵਿਚਾਰ ਕਥਾ ਕਰਦੇ ਹਾਂ। ਹੋਈ ਅਨੇਕ ਪ੍ਰਕਾਰ ਦੀ ਭੁੱਲ ਚੁੱਕ ਦੀ ਮੁਆਫ਼ੀ, ਅਗਾਂਹ ਤੋਂ ਸਮੱਤ ਸੋਝੀ ਪ੍ਰਦਾਨ ਕਰਨੀ। ਲੇਖਾ ਗਣਤ ਨਾ ਛੁੱਟੀ ਹੈ, ਕਾਚੀ ਭੀਤ ਨਾ ਸੁੱਧ, ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜਗ ਬੌਰਾਨ, ਪੂਰਾ ਬੈਰਾਗੀ ਸਹਿਜ ਸੁਭਾਗੀ, ਸੱਚ ਨਾਨਕ ਮਨ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।